ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ, ਇੱਕ ਬੜੇ ਹੀ ਦਰਵੇਸ਼ ਤੇ ਸੂਝਵਾਨ ਸਿਆਸਤਦਾਨ, ਡਾਕਟਰ ਧਰਮਵੀਰ ਗਾਂਧੀ ਜੀ। ਸੋ ਡਾਕਟਰ ਧਰਮਵੀਰ ਗਾਂਧੀ ਜੀ ਮੇਰਾ ਖਿਆਲ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਤੇ ਦੁਨੀਆ ਭਰ ਦੇ ਵਿੱਚ ਇਹਨਾਂ ਨੂੰ ਡਾਕਟਰ ਗਾਂਧੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਸੋ ਤੁਹਾਡਾ ਸਵਾਗਤ ਹੈ ਡਾਕਟਰ ਗਾਂਧੀ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ।
ਬਹੁਤ ਧੰਨਵਾਦ ਜੀ। ਮੇਰਾ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਆਪਣੇ ਸ਼ਰੋਤਿਆਂ ਰੂਬਰੂ ਕੀਤਾ ਹੈਗਾ ਜੀ।
ਡਾਕਟਰ ਗਾਂਧੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਿਵੇਂ ਤੁਹਾਡਾ ਨਾਮ ਹੈ ਡਾਕਟਰ ਧਰਮਵੀਰ ਗਾਂਧੀ, ਸੋ ਡਾਕਟਰ ਤੁਸੀਂ ਬਾਏ ਪ੍ਰੋਫੈਸ਼ਨ ਹੈਗੇ ਹੋ ਜਾਂ ਕਿ ਮਤਲਬ ਕਿਸੇ ਹੋਰ ਲਾਈਨ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿ ਤੁਸੀਂ ਇਸ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਹੈਗੇ ਹੋ ਜੀ?
ਹਾਂਜੀ, ਮੈਂ ਡਾਕਟਰ ਹੈਗਾ ਜੀ। ਮੈਂ ਮੈਡੀਕਲ ਲਾਈਨ ਨਾਲ ਸੰਬੰਧਿਤ ਹੈਗਾ। ਮੈਂ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਸੰਨ 76 ਵਿੱਚ ਆਪਣੀ MBBS ਕੀਤੀ ਤੇ ਫਿਰ ਪਟਿਆਲੇ ਤੋਂ 90 ਵਿੱਚ ਮੈਂ ਆਪਣੀ MD ਮੈਡੀਸਿਨ ਕੀਤੀ ਹੈਗੀ। ਉਸ ਤੋਂ ਬਾਅਦ ਮੈਂ ਦਿਲ ਦੇ ਰੋਗਾਂ ਦੇ ਵਿਭਾਗ ਵਿੱਚ ਵੱਖ ਵੱਖ ਅਹੁਦਿਆਂ ਤੇ ਰਹਿ ਕੇ ਬਤੌਰ ਅਸਿਸਟੈਂਟ ਪ੍ਰੋਫੈਸਰ ਕਾਰਡੀਓਲੋਜੀ ਉੱਥੋਂ ਆਪਣੀ 2001 ਵਿੱਚ ਮੈਂ ਪ੍ਰੀ ਮਚੋਰ ਰਿਟਾਇਰਮੈਂਟ ਲਿੱਤੀ ਹੈ ਤੇ ਉਸ ਤੋਂ ਬਾਅਦ ਮੈਂ ਇੱਕ ਡਾਕਟਰੀ ਪ੍ਰੈਕਟਿਸ ਕਰ ਰਿਹਾ ਕਾਰਡੀਓਲੋਜੀ ਤੇ ਮੈਡੀਸਿਨ ਦੀ। ਇਟ ਇਜ਼ ਮੋਰ ਆਫ ਅ ਸੋਸ਼ਲ ਮੈਡੀਕਲ ਪ੍ਰੋਜੈਕਟ ਤੇ ਉਹਦੀ ਕੋਈ ਵਿਲੱਖਣਤਾਵਾਂ ਹੈਗੀਆਂ ਮੈਂ ਜ਼ਿਕਰ ਨਹੀਂ ਕਰਦਾ ਹੈਗਾ, ਪਰ ਮੈਂ ਇਹ ਯਕੀਨਨ ਮੈਂ ਮੈਡੀਕਲ ਕਿੱਤੇ ਨਾਲ ਸੰਬੰਧ ਰੱਖਦਾ ਹੈਗਾ ਤੇ ਰੋਜ਼ਾਨਾ ਮਰੀਜ਼ ਦੇਖਦਾ ਹੈਗਾ। ਪਿਛਲੇ 40-45 ਸਾਲ ਤੋਂ ਪਹਿਲਾਂ ਸਰਕਾਰੀ ਸੇਵਾ 'ਚ ਰਹਿ ਕੇ ਫੀਲਡ ਵਿੱਚ ਪਿੰਡਾਂ ਵਿੱਚ, ਖਾਸ ਤੌਰ 'ਤੇ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਫਰੀਦਕੋਟ ਵਿੱਚ 10 ਸਾਲ ਕੱਟੇ ਮੈਂ, ਤੇ ਹੁਸ਼ਿਆਰਪੁਰ ਪਿੰਡ ਰੱਤੇਵਾਲ 'ਚ ਕੱਟੇ ਹੈਗੇ। ਉਸ ਤੋਂ ਬਾਅਦ ਮੈਂ 12-13 ਸਾਲ ਮੈਰੀ ਕਾਲਜ ਪਟਿਆਲੇ 'ਚ ਪਹਿਲਾਂ ਵਿਦਿਆਰਥੀ ਦੇ ਤੌਰ 'ਤੇ, ਫਿਰ ਦਿਲ ਦੇ ਰੋਗਾਂ ਦੇ ਵਿਭਾਗ ਡਿਪਾਰਟਮੈਂਟ ਆਫ ਕਾਰਡੀਓਲੋਜੀ 'ਚ ਬਤੌਰ ਲੈਕਚਰਰ ਸੀਨੀਅਰ ਲੈਕਚਰ ਤੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਮੈਂ 10 ਸਾਲ ਕੱਟੇ ਨੇ ਜੀ। ਫਿਰ ਮੈਂ ਆਪਣੀ ਪ੍ਰੈਕਟਿਸ ਕਰ ਰਿਹਾ ਜੀ।
ਜੀ ਵਾਹ, ਬਹੁਤ ਮਨ ਖੁਸ਼ ਹੋਇਆ ਜੀ ਸੁਣ ਕੇ। ਬਟ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਸਿਆਸਤ ਦੇ ਵਿੱਚ ਚਲੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਪਰ ਜ਼ਿਆਦਾਤਰ ਦੇਖਦੇ ਹੈਗੇ ਕਿ ਪੜ੍ਹਿਆ ਲਿਖਿਆ ਜਿਹੜਾ ਤਬਕਾ ਹੈਗਾ ਉਹ ਬਹੁਤ ਜ਼ਿਆਦਾ ਘੱਟ ਹੁੰਦਾ, ਤੇ ਖਾਸ ਕਰਕੇ ਜਿਹੜੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਤਾਂ ਕਹਿ ਲਓ ਮੈਂ ਨਿੱਜੀ ਤੌਰ ਤੇ ਕਦੇ ਸੁਣਿਆ ਨਹੀਂ ਹੈਗਾ। ਸੋ ਬਹੁਤ ਹੀ ਵਧੀਆ ਲੱਗਿਆ ਸਾਨੂੰ, ਬੜੀ ਜ਼ਰੂਰਤ ਹੈ ਕਿ ਪੜ੍ਹੇ ਲਿਖੇ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਦੀ ਕਿ ਪੋਲੀਟਿਕਸ ਦੇ ਵਿੱਚ ਬਹੁਤ ਜ਼ਰੂਰਤ ਹੈਗੀ ਹੈ। ਸੋ ਅਗਲਾ ਕੁਐਸਚਨ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਜੀ, ਜਿਵੇਂ ਤੁਹਾਡੇ ਨਾਲ ਗਾਂਧੀ ਤਖੱਲਸ ਲੱਗਿਆ, ਸੋ ਕੀ ਤੁਸੀਂ ਗਾਂਧੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਹੋ ਜਾਂ ਵੈਸੇ ਮਤਲਬ ਤੁਹਾਡਾ ਕੋਈ ਮਤਲਬ ਇਸ ਦੇ ਨਾਲ ਪਿਛੋਕੜ ਹੈ ਜੀ?
ਨਹੀਂ ਜੀ, ਮੈਂ ਗਾਂਧੀ ਵਿਚਾਰਧਾਰਾ ਨਾਲ ਸੰਬੰਧ ਨਹੀਂ ਰੱਖਦਾ ਹੈਗਾ ਹੈ। ਹਾਲਾਂਕਿ
ਜੀ,
ਗਾਂਧੀ ਦਾ ਜੋ ਇੱਕ ਭਾਰਤੀ ਸੁਤੰਤਰ ਸੰਗਰਾਮ ਸੀਗਾ, ਉਹਦੇ ਯੋਗਦਾਨ ਸੀਗਾ ਭਾਰਤ ਵਿੱਚ ਵੱਡੀ ਪੱਧਰ ਤੇ ਲੋਕਾਂ ਨੂੰ ਚੇਤਨ ਕਰਤੇ ਸੰਗਠਿਤ ਕਰਨ ਦਾ, ਉਹ ਯੋਗਦਾਨ ਜ਼ਰੂਰ ਰਿਹਾ ਹੈਗਾ, ਪਰ ਮੈਂ ਗਾਂਧੀ ਵਿਚਾਰਧਾਰਾ ਨਾਲ ਇਸ ਸੱਚ ਦੇ ਨਾਲ ਮੁਤਫਿਕ ਨਹੀਂ ਹੈਗਾ ਆ। ਮੈਂ ਅਸਲ ਜੇ ਪੁੱਛੋ ਤਾਂ ਮੇਰੇ ਪਿਤਾ ਜੀ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਸੀਗੇ ਤੇ ਅਸੀਂ ਤਿੰਨ ਭਰਾ ਸੀਗੇ, ਤਿੰਨ ਭਰਾ ਹੈਗੇ ਹਾਂ ਤੇ ਸਾਡੇ ਤਿੰਨਾਂ ਭਰਾਵਾਂ ਦਾ ਮੈਂ ਸਭ ਤੋਂ ਵੱਡਾ ਹੈਗਾ। ਮੇਰਾ ਜੋ 10ਵੀਂ ਦੇ ਸਰਟੀਫਿਕੇਟ ਜੋ ਨਾਂ ਹੈਗਾ ਆ ਜਾਂ ਸਕੂਲਾਂ ਚ ਮੈਂ ਨਾਂ ਹੈਗਾ 10ਵੀਂ ਤੱਕ ਜਾਂ ਉਸ ਤੋਂ ਬਾਅਦ ਤੱਕ, ਉਹ ਹੈਗਾ ਧਰਮਵੀਰ ਬੁੱਲਾ ਬੁੱਲੇ ਸ਼ਾਹ, ਤੇ ਮੇਰੇ ਛੋਟੇ ਭਰਾ ਦਾ ਨਾਂ ਹੈਗਾ ਹਰਬੀਰ ਨਾਨਕ, ਇੱਕ ਭਰਾ ਦਾ ਨਾਂ ਹੈਗਾ ਯਸ਼ਵੀਰ ਕਬੀਰ। ਸੋ ਬੁੱਲਾ ਨਾਨਕ ਕਬੀਰ, ਮੇਰੇ ਪਿਤਾ ਜੀ ਭਗਤੀ ਯੁੱਗ ਦੇ ਜਿੰਨੇ ਮਹਾਨ ਸ਼ਖਸੀਅਤਾਂ ਹੋਈਆਂ ਨੇ, ਮਹਾਨ ਗੁਰੂ ਹੋਏ ਨੇ ਜਾਂ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਹੋਏ ਨੇ ਭਗਤੀ ਯੁੱਗ ਦੇ, ਉਹਨਾਂ ਸਭ ਦੇ ਆਸ਼ਿਕ ਸੀਗੇ ਬੁੱਲਾ ਕਬੀਰ ਤੇ ਨਾਨਕ। ਸੋ ਸਾਡੇ ਤਿੰਨਾਂ ਭਰਾਵਾਂ ਦੇ ਨਾਲ ਜੋ ਤਖੱਲਸ ਹੈਗਾ ਹੈ ਉਹ ਮਤਲਬ ਆਪਣੀ ਯਾਦ ਦਾ ਨਹੀਂ ਲਾਇਆ ਮੇਰੇ ਪਿਤਾ ਜੀ, ਨਾ ਉਹਨੇ ਆਪਣੇ ਨਾਲ ਲਾਇਆ ਨਾ ਸਾਡੇ ਨਾਲ ਲਾਇਆ, ਉਹ ਲਾਇਆ ਆਪਣੀ ਜੋ ਜਿਹਨਾਂ ਲੋਕਾਂ ਨੇ ਸਮਾਜ ਨੂੰ ਸੁਨੱਖਾ ਬਣਾਉਣ ਵਿੱਚ ਜਾਂ ਜੀਵਨ ਯੋਗਾ ਬਣਾਉਣ ਵਿੱਚ ਜਾਂ ਇਹਨੂੰ ਤਰਕ ਸੰਗਤ ਬਣਾਉਣ ਵਿੱਚ ਜੋ ਉਹਨਾਂ ਨੇ ਯੋਗਦਾਨ ਪਾਇਆ ਆਪਣੇ ਸਮੇਂ ਵਿੱਚ ਭਗਤੀ ਯੁੱਗ ਵੇਲੇ ਜਾਂ ਇਉਂ ਕਹਿ ਲਓ ਕਿ 15ਵੀਂ ਤੋਂ ਲੈ ਕੇ 16ਵੀਂ 17ਵੀਂ 18ਵੀਂ ਸ਼ਤਾਬਦੀ ਤੱਕ, ਉਹਨਾਂ ਦੇ ਨਾਵਾਂ ਤੇ ਉਹਨਾਂ ਨੇ ਜਿਹੜੇ ਆਪਣਾ ਨਾਂ ਸਾਡੇ ਸਾਰੇ ਬੱਚਿਆਂ ਦੇ ਰੱਖੇ ਨੇ ਜੀ। ਤੇ ਮੈਡੀਕਲ ਕਾਲਜ ਜਾ ਕੇ, ਕਿਉਂਕਿ ਸ਼ੁਰੂ ਤੋਂ ਹੀ ਪਿਤਾ ਜੀ ਅਧਿਆਪਕ ਹੋਣ ਕਰਕੇ ਜਾਂ ਇੱਕ ਪੇਂਡੂ ਪਰਿਵਾਰ ਹੋਣ ਕਰਕੇ, ਪੇਂਡੂ ਪਿਛੋਕੜ ਹੋਣ ਕਰਕੇ, ਜਿਹੜੇ ਉਸ ਵੇਲੇ ਜੋ ਸਮਾਜਿਕ ਹਾਲਤ ਸੀਗੇ, ਜੋ ਕੌਮਾਂਤਰੀ ਹਾਲਤ, ਜਿਵੇਂ ਵੀਤਨਾਮ ਚ ਅਮਰੀਕਾ ਜਰਿਆ ਸੀਗਾ, ਵੀਤਨਾਮ ਸਿਰੇ ਲੱਗ ਰਹੀ ਸੀਗੀ, ਹਿੰਦੁਸਤਾਨ ਚ ਬਹੁਤ ਵੱਡੀ ਲਹਿਰ JP ਮੂਵਮੈਂਟ ਆਈ ਹੈ, ਆਲ ਇੰਡੀਆ ਰੇਲਵੇ ਸਟ੍ਰਾਈਕ ਹੋ ਰਹੀ ਸੀਗੀ, ਪੰਜਾਬ ਦੀ ਮਜ਼ਬੂਤ ਵਿਦਿਆਰਥੀ ਲਹਿਰ ਪੰਜਾਬ ਸਟੂਡੈਂਟ ਯੂਨੀਅਨ ਦੇ ਝੰਡੇ ਥੱਲੇ ਉਹ ਖੜੀ ਹੋ ਰਹੀ ਸੀਗੀ, ਹਿੰਦੁਸਤਾਨ ਹੋਰ ਵੀ ਅਲੱਗ ਅਲੱਗ ਮਤਲਬ ਖਿੱਤਿਆਂ ਦੁਨੀਆਂ ਇੱਕ ਫਰਾਂਸ ਡਿਗੋਲ ਦੇ ਮਤਲਬ ਯੂਨੀਵਰਸਿਟੀ 'ਚ ਘੇਰ ਕੇ ਵਿਦਿਆਰਥੀਆਂ ਜੋ ਹਾਲ ਕੀਤਾ ਸੀਗਾ, ਇੱਕ ਹਲਚਲ ਦਾ ਹਿਲਜੁਲ ਦਾ ਮਾਹੌਲ ਸੀ ਦੁਨੀਆਂ ਭਰ 'ਚ। ਉਦੋਂ ਕੋਈ ਵੀ ਬੰਦਾ ਜਿਹੜਾ ਪਿੰਡ ਦਾ ਪੇਂਡੂ ਪਿਛੋਕੜ ਹੈ, ਜਿਹਨੇ ਗੁਰਬਤ ਦੇਖੀ ਹੈ ਮੁਕਾਬਲਤਨ ਸ਼ਹਿਰਾਂ ਦੇ ਮੁਕਾਬਲੇ, ਜੋ ਸਹੂਲਤਾਂ ਤੋਂ ਸੱਖਣਾ ਰਹਿੰਦਾ ਹੈਗਾ, ਉਹ ਜਦੋਂ ਕਾਲਜ ਜਾਂਦਾ, ਮੈਡੀਕਲ ਕਾਲਜ ਜਾਂਦਾ ਹੈਗਾ ਜਾਂ ਵੱਡੀਆਂ ਸੰਸਥਾਵਾਂ 'ਚ ਜਾਂਦਾ, ਤਾਂ ਉਹਦੀ ਜਿਹੜੀ ਸੰਵੇਦਨਸ਼ੀਲਤਾ ਹੈਗੀ ਪਿੰਡਾਂ ਵਾਲੀ, ਉਹ ਨਾਲ ਟਰੈਵਲ ਕਰਦੀ ਹੈਗੀ ਹੈ। ਅਤੇ ਬਹੁਤ ਛੇਤੀ ਉਹ ਜੋ ਭਾਰਤ ਦੀ ਸਿਆਸਤ ਹੈ ਜਾਂ ਦੁਨੀਆਂ ਦੀ ਸਿਆਸਤ ਹੈ ਜਾਂ ਸਮਾਜ ਹੈਗਾ, ਇਹਨੂੰ ਚੰਗੀ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੰਦਾ, ਅਤੇ ਉਹਦਾ ਝੁਕਾ ਲਾਜ਼ਮੀ ਤੌਰ 'ਤੇ ਜਿਹੜੀ ਅਗਾਂਹ ਵਧੂ ਸਿਆਸਤ ਹੈ, ਲੋਕਾਂ ਦੇ ਹੱਕ ਦੀ ਸਿਆਸਤ ਹੈ, ਲੋਕਾਂ ਦੇ ਪੱਖ ਦੀ ਸਿਆਸਤ ਹੈ, ਸਮਾਜ ਨੂੰ ਸੁਰੱਖਿਆ ਬਣਾਉਣ ਦੀ ਸਿਆਸਤ ਹੈਗਾ, ਉਹ ਚਿਤਵਨ ਦੀ ਸਿਆਸਤ ਹੈ, ਉਹਦੇ ਵੱਲ ਖਿੱਚਿਆ ਜਾਂਦਾ ਹੈਗਾ। ਇਕੱਲਾ ਮੈਂ ਨਹੀਂ, ਸਾਡੇ ਵੇਲੇ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਮੈਂ ਕਹਿਣਾ ਹੋਵੇ ਅਤੇ ਪਟਿਆਲੇ ਤੋਂ ਕਹਿਣਾ ਹੋਵੇ, ਘੱਟੋ ਘੱਟ ਅਸੀਂ 18-20 ਐਕਟਿਵਿਸਟ ਸੀਗੇ ਜਿਹੜੇ ਮਤਲਬ ਇਸ ਲਹਿਰ ਵਿੱਚ ਆਏ ਹੈਗੇ ਹੈ, ਸਾਰੀ ਉਮਰ ਉਹਦੇ ਨਾਲ ਬਣੇ ਰਹੇ ਹੈ। ਮੈਂ ਐਮਰਜੈਂਸੀ ਜੇਲ੍ਹ ਵੀ ਕੱਟੀ ਹੈ ਆਪਣੇ ਅਖੀਰਲੇ ਸਾਲ ਵਿੱਚ 75 ਵਿੱਚ, ਮੈਂ ਫਿਰ ਜੇਲ੍ਹ 'ਚੋਂ ਆ ਕੇ ਮੈਂ ਫਾਈਨਲ ਈਅਰ ਦੇ ਪੇਪਰ ਦਿੱਤੇ ਹੈਗੇ ਹੈ। ਉਸ ਤੋਂ ਬਾਅਦ ਲਗਾਤਾਰ ਕਦੀ ਜਮਹੂਰੀ ਅਧਿਕਾਰ ਸਭਾ, ਕਦੀ 3 ਸਾਲ ਲੁਧਿਆਣੇ ਮਜ਼ਦੂਰਾਂ ਦੇ ਪ੍ਰਵਾਸੀ ਮਜ਼ਦੂਰਾਂ 'ਚ ਕੰਮ ਕਰਕੇ, ਜਾਂ ਉਸ ਤੋਂ ਬਾਅਦ ਜਿਹਨੂੰ ਵੀ ਕਿਸਾਨ ਮਜ਼ਦੂਰ ਜਾਂ ਔਰਤਾਂ ਦੀਆਂ ਜਾਂ ਦਲਿਤਾਂ ਦੀਆਂ ਜਾਂ ਜਿਹੜੀਆਂ ਟ੍ਰਾਈਬਲ ਜਿਹੜੀਆਂ ਆਦੀਵਾਸੀ ਜੋ ਸਟਰਗਲ ਸੀਗੀਆਂ ਉਹਨਾਂ 'ਚ ਆਪਣੀ ਖੇਤਰ ਮੁਤਾਬਕ ਯੋਗਦਾਨ ਪਾਇਆ ਹੈਗਾ, ਕੌਮਾਂਤਰੀ ਰਾਜਨੀਤੀ ਨੂੰ ਸਮਝਿਆ ਹੈਗਾ, ਉੱਥੇ ਜਿਵੇਂ ਪੈਲਸਤੀਨ 'ਚ ਜੋ ਇਜ਼ਰਾਈਲ ਦਾ ਰੋਲ ਹੈ, ਅਮਰੀਕਾ ਦਾ ਰੋਲ ਹੈ, ਜਾਂ ਜੋ ਵਾਰ ਅਗੇਂਸਟ ਟੈਰਰ ਹੈਗੀ ਹੈ ਅਮੈਰੀਕਾ ਨੇ, ਜੋ ਅਫਗਾਨਿਸਤਾਨ, ਜੋ ਇਰਾਕ 'ਚ ਕੀਤਾ ਹੈਗਾ, ਸਮੇਂ ਸਮੇਂ 'ਚ ਹਿੰਦੁਸਤਾਨ ਭਰ ਦੇ ਬੁੱਧੀਜੀਵੀਆਂ ਨਾਲ ਮਿਲ ਕੇ, ਜਾਂ ਜਿਹੜੀਆਂ ਉਹ ਸ਼ਕਤੀ ਜਿਹੜੀਆਂ ਸਾਮਰਾਜਵਾਦ ਦਾ ਜਾਂ ਕੈਪੀਟਲਿਜ਼ਮ ਜੋ ਉਹਨਾਂ ਦੇ ਮੈਨੂਵਰਿੰਗ ਸੀਗੀ ਦੁਨੀਆਂ ਨੂੰ ਆਪਣੇ ਹੈਜਮਨੀ ਸਥਾਪਿਤ ਕਰਨ ਦੀ, ਆਪਣੀ ਉੱਤਮਤਾ ਸਥਾਪਿਤ ਕਰਨ ਦੀ, ਉਹਦੇ ਖਿਲਾਫ ਆਪਣੀ ਵਿੱਤ ਮੁਤਾਬਕ ਲਿਖਿਆ ਵੀ ਹੈਗਾ, ਸੰਘਰਸ਼ ਵੀ ਕੀਤਾ ਹੈਗਾ ਤੇ ਯੋਗਦਾਨ ਵੀ ਪਾਇਆ ਹੈਗਾ ਜੀ।
ਜੀ ਵਾਹ, ਬਹੁਤ ਵਾਹ, ਖੂਬ ਡਾਕਟਰ ਸਾਹਿਬ, ਕਿਉਂਕਿ ਜ਼ਿਆਦਾ ਕਈ ਜਿਹੜੇ ਸਰੋਤੇ ਸਾਡੇ ਦੁਨੀਆਂ ਭਰ ਦੇ ਹੈਗੇ ਆ, ਜਾਂ ਅਸੀਂ ਆਵਾਮ ਦੀ ਗੱਲ ਕਰਦੇ ਹਾਂ, ਪਬਲਿਕ ਦੀ ਗੱਲ ਕਰਦੇ ਹਾਂ, ਤੇ ਜਦੋਂ ਤੁਹਾਡੇ ਨਾਲ ਤਖਲਸ ਗਾਂਧੀ ਦੇਖਦੇ ਆ ਤੇ ਕਈ ਵਾਰੀ ਮਨ 'ਚ ਆਉਂਦਾ, ਮੈਂ ਖੁਦ ਦੇਖਣਾ ਕਿ ਤੁਸੀਂ ਬੜੀ ਇੱਕ ਡਿਫਰੈਂਟ ਜਿਹੜੀ ਤੁਹਾਡੀ ਵਿਚਾਰਧਾਰਾ, ਜਿਹਨੂੰ ਆਪਾਂ ਇੱਕ ਇਨਕਲਾਬੀ ਵਿਚਾਰਧਾਰਾ ਵੀ ਕਹਿ ਸਕਦੇ ਹੈਗੇ ਆ, ਕਿ ਤੁਸੀਂ ਹਰ ਇੱਕ ਮੁੱਦੇ ਤੇ ਖੁੱਲ ਕੇ ਬੋਲਦੇ ਹੋ, ਕੋਈ ਕਿਸੇ ਕਿਸਮ ਦਾ ਮਤਲਬ ਕੋਈ ਵਿੰਗ ਵੱਲ ਨਹੀਂ ਹੁੰਦਾ, ਕੋਈ ਗੱਲ ਦੇ ਵਿੱਚ ਕੋਈ ਮੈਨੂਪੁਲੇਸ਼ਨ ਨਹੀਂ ਹੁੰਦੀ ਕਿ ਬੇਬਾਕ ਬੋਲਦੇ ਹੋ, ਤੇ ਸੋ ਮਤਲਬ ਮੈਂ ਖੁਦ ਇਸ ਚੀਜ਼ ਬਾਰੇ ਬੜਾ ਮੇਰੇ ਮਨ 'ਚ ਹੁੰਦਾ ਸੀਗਾ ਕਿ ਕਦੇ ਗਾਂਧੀ ਸਾਹਿਬ ਦੇ ਨਾਲ ਜਿਹੜੀ ਹੈਗੀ ਹੈ ਗੱਲ ਕੀਤੀ ਜਾਵੇ। ਸੋ ਚਾਹੇ ਆਪਣੇ ਉਹ ਆਪਾਂ ਦੇਖਦੇ ਹੈਗੇ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਹੈ, ਜਾਂ ਆਪਾਂ ਪੰਜਾਬ ਦੇ ਕਿਸਾਨ ਦੀ ਆਪਾਂ ਆਰਥਿਕ ਪੱਖੋਂ ਗੱਲ ਕਰਦੇ ਹਾਂ, ਤੇ ਤੁਸੀਂ ਅਫੀਮ ਦੀ ਖੇਤੀ ਦੀ ਗੱਲ ਕਰਦੇ ਹੋ, ਤੇ ਚਾਹੇ ਜਿਵੇਂ ਅੱਜ ਕੱਲ ਯੁਆਪਾ ਲਾਅ ਦੇ ਅਧੀਨ ਜਿਹੜੇ ਸਿੱਖ ਨੌਜਵਾਨਾਂ ਦੀ ਫੜੋ ਫੜੀ ਹੈਗੀ ਹੈ, ਉਸ ਦੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਬੇਬਾਕ ਤੁਸੀਂ ਬੋਲਦੇ ਹੈਗੇ ਹੋ, ਜਿਹੜੇ ਮੁੱਦੇ ਉਠਾਉਣੇ ਹੈਗੇ ਹੋ। ਸੋ ਆਪਾਂ ਅਗਲੇ ਕੁਸ਼ਚਨ ਤੇ ਆਉਣੇ ਆ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਫੈਮਿਲੀ ਬੜੀ ਪੜ੍ਹੀ ਲਿਖੀ ਸੀ, ਫਾਦਰ ਸਾਹਿਬ ਅਧਿਆਪਕ ਜਿਹੜੇ ਸੀਗੇ ਅਧਿਆਪਨ ਕਿੱਤੇ ਨੂੰ ਸੰਬੰਧ ਰੱਖਦੇ ਸੀਗੇ, ਤੇ ਬੜੀ ਉੱਚੀ ਸੁੱਚੀ ਸੋਚ ਦੇ ਨਾਲ ਉਹਨੇ ਬੱਚਿਆਂ ਦੇ ਨਾਮ ਰੱਖੇ, ਤੇ ਉਸ ਤੋਂ ਮਗਰੋਂ ਤੁਸੀਂ ਇੱਕ ਡਾਕਟਰੀ ਪੇਸ਼ੇ ਦੇ ਵਿੱਚ, ਜਿਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਤੋਂ ਮਗਰੋਂ ਦੂਜਾ ਰੂਪ ਡਾਕਟਰ ਦਾ ਆ ਜਾਂਦਾ, ਉਹਦੇ ਵਿੱਚ ਆਏ, ਤੇ ਫਿਰ ਜਿਹੜੀ ਸਿਆਸਤ ਹੈ ਇਹ ਟੋਟਲੀ ਡਿਫਰੈਂਟ ਸੀ, ਤੇ ਇੱਕ ਤੁਸੀਂ ਮਤਲਬ ਕਿਵੇਂ ਇਹਦੇ ਵਿੱਚ ਤੁਹਾਡੀ ਐਂਟਰੀ ਕਿਵੇਂ ਵੱਜੀ, ਕਿਵੇਂ ਸਿਆਸਤ ਦੇ ਵਿੱਚ ਤੁਹਾਡਾ ਆਉਣਾ ਹੋਇਆ ਜੀ?
ਪ੍ਰੋਫੈਸਰ ਸਾਹਿਬ, ਇਸ ਤਰ੍ਹਾਂ ਹੈਗਾ ਕਿ ਕੋਈ ਬੰਦਾ ਇਸ ਧਰਤੀ ਤੇ ਸਿਆਸਤ ਤੋਂ ਮੁਕਤ ਹੈ ਨਹੀਂ, ਉਹ ਤੋਂ ਮਤਲਬ ਪਾਸੇ ਹੈ ਨਹੀਂ। ਜਿਹੜਾ ਬੰਦਾ ਇਹ ਵੀ ਕਹਿੰਦਾ ਕਿ ਮੈਂ ਬਿਲਕੁਲ ਗੈਰ ਸਿਆਸੀ ਹੈ ਜਾਂ ਮੈਂ ਸਿਆਸਤੀ ਨਹੀਂ ਹੈਗਾ, ਤਾਂ ਉਹ ਬੰਦਾ ਵੀ ਦਿੱਖ ਜਾਂ ਅਦਿੱਖ ਰੂਪ ਵਿੱਚ ਕਿਸੇ ਨਾ ਕਿਸੇ ਸਿਆਸਤ ਦਾ ਪੱਖ ਪੂਰ ਰਿਹਾ ਹੁੰਦਾ। ਮਿਸਾਲ ਦੇ ਤੌਰ ਤੇ ਤੁਹਾਡੇ ਸਾਹਮਣੇ ਜੁਰਮ ਹੋ ਰਿਹਾ, ਤਸ਼ੱਦਦ ਹੋ ਰਿਹਾ, ਔਰਤਾਂ ਨਾਲ ਹੋ ਰਿਹਾ ਹੈਗਾ, ਦਲਿਤਾਂ ਨਾਲ ਹੋ ਰਿਹਾ ਹੈਗਾ, ਜਾਂ ਕਿਸੇ ਕੌਮ ਨਾਲ ਹੋ ਰਿਹਾ, ਜਾਂ ਕਿਸੇ ਮਾਈਨੋਰਟੀ ਨਾਲ ਹੋ ਰਿਹਾ, ਜਾਂ ਕਿਸੇ ਮਤਲਬ ਹੋਰ ਵਰਗ ਨਾਲ ਹੋ ਰਿਹਾ, ਤੇ ਤੁਸੀਂ ਉਸ ਵੇਲੇ ਉਹਦੇ ਖਿਲਾਫ਼ ਆਪਣਾ ਗੁੱਸਾ ਜਾਂ ਆਪਣੀ ਨਫ਼ਰਤ ਦਾ ਇਜ਼ਹਾਰ ਨਹੀਂ ਕਰਦੇ, ਉਹਦਾ ਵਿਰੋਧ ਨਹੀਂ ਕਰਦੇ, ਤਾਂ ਤੁਸੀਂ ਜਿਹੜੀ ਚਲੰਕ ਸਿਆਸਤ ਹੈ, ਜਿਹੜੀ ਸਾਰਾ ਕੁਛ ਕਰ ਰਹੀ ਹੈ, ਜਿਹੜੀ ਤੰਡ ਬਨਾਤ ਕਰ ਰਹੀ ਹੈ ਮਨੁੱਖਤਾ ਨੂੰ ਕੁਚਲਣ ਦਾ, ਘੱਟ ਗਿਣਤੀਆਂ ਨੂੰ ਕੁਚਲਣ ਦਾ, ਜਾਂ ਕਿਸੇ ਕੌਮ ਨੂੰ ਕੁਚਲਣ ਦਾ, ਜਿਹੜੀ ਜਮਹੂਰੀਅਤ ਨੂੰ ਘਾਣ ਕਰ ਰਹੀ ਹੈਗੀ ਹੈ, ਤੁਸੀਂ ਉਹ ਸਿਆਸਤ ਹੱਕ 'ਚ ਕੱਢਦੇ, ਉਹਦੇ ਪੱਖ 'ਚ ਪੱਖ ਪੂਰਦੇ ਹੈਗੇ। ਸੋ ਅਚੇਤ ਚੇਤ ਰੂਪ ਵਿੱਚ ਮਨੁੱਖ ਹਰ ਵੇਲੇ ਕਿਸੇ ਨਾ ਕਿਸੇ ਸਿਆਸਤ ਦਾ ਪੱਖ ਪੂਰਿਆ ਹੁੰਦਾ, ਭਾਵੇਂ ਕਹਿਣ ਨੂੰ ਸਿਆਸਤ ਦਾ ਕੋਈ ਲਾਗਾ ਡਿੱਗਾ ਨਹੀਂ ਹੈਗਾ। ਸੋ ਮੈਂ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈਗਾ ਕਿ ਬੰਦਾ ਗੈਰ ਸਿਆਸੀ, ਤਾਂ ਮੈਂ ਕਹਿ ਸਕਦਾ ਕਿ ਜਾਨਵਰ ਹੁੰਦੇ ਹੈਗੇ ਆ, ਗੈਰ ਸਿਆਸੀ ਤਾਂ ਭੇਡਾਂ ਹੁੰਦੀਆਂ, ਗੈਰ ਸਿਆਸੀ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਹੈ। ਹਰ ਬੰਦਾ ਚੇਤ ਅਚੇਤ ਰੂਪ ਵਿੱਚ ਕੋਈ ਚੁਸਤੀ ਨਾਲ ਜਾਂ ਪੂਰੀ ਸਰਗਰਮ ਸ਼ਮੂਲੀਅਤ ਨਾਲ ਕੋਈ ਚੁੱਪ ਰਹਿ ਕੇ ਉਹ ਕਿਸੇ ਨਾ ਕਿਸੇ ਸਿਆਸਤ ਦੇ ਹੱਕ 'ਚ ਭੁਗਤ ਰਿਹਾ ਹੁੰਦਾ ਕਿਸੇ ਮੌਕਾ ਵਿਸ਼ੇਸ਼ ਤੇ।
ਜੀ ਜੀ, ਬਿਲਕੁਲ ਸੋ ਡਾਕਟਰ ਸਾਹਿਬ, ਜਿਵੇਂ ਅਕਸਰ ਤੁਸੀਂ ਜਿਹੜੇ ਹੈਗੇ ਆ ਪੰਜਾਬ ਦੇ ਕਿਸਾਨੀ ਦੇ ਪੱਖ ਤੋਂ ਗੱਲ ਕਰਦੇ ਹੈਗੇ ਹੋ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਅਫੀਮ ਦੀ ਜਿਹੜੀ ਖੇਤੀ ਹੈਗੀ ਆ ਉਹਦੀ ਇਜਾਜ਼ਤ ਦੇਣੀ ਚਾਹੀਦੀ ਹੈ ਸਾਡੇ ਜਿਹੜੇ ਫਾਰਮਰ ਹੈ, ਕਿਸਾਨ ਹੈਗੇ ਆ ਉਹਨਾਂ ਨੂੰ, ਕਿ ਦੂਜੀਆਂ ਸਟੇਟਾਂ ਦੇ ਵਿੱਚ ਜਾਂ ਰਾਜਾਂ ਦੇ ਵਿੱਚ, ਇੰਡੀਆ ਦੇ ਵਿੱਚ ਕੋਈ ਹੋਰ ਲਾਅ ਐਪਲੀਕੇਬਲ ਹੁੰਦਾ ਤੇ ਸਾਡੇ ਹੋਰ ਲਾਅ ਐਪਲੀਕੇਬਲ ਹੁੰਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਖੁੱਲ ਕੇ ਦੱਸੋ ਜਿਹਦੇ ਨਾਲ ਆਪਣੇ ਜੋ ਹੈ ਕਿਸਾਨ ਨੇ।
ਪਹਿਲੀ ਵਾਰ ਮੈਂ ਮੈਂਬਰ ਪਾਰਲੀਮੈਂਟ ਬਣਿਆ ਸੀਗਾ, ਜੋ ਠੰਡੀ ਹਵਾ ਦਾ ਬੁੱਲਾ ਆਇਆ ਸੀਗਾ ਉਹਦੇ ਚੋਂ, ਮਤਲਬ ਜੋ ਇੱਕ ਪੰਜਾਬ ਵਿੱਚ ਇੱਕ ਇਹਨਾਂ ਦੋਨਾਂ ਜੋ ਪ੍ਰਮੁੱਖ ਪਾਰਟੀਆਂ ਜੋ ਰਵਾਇਤੀ ਪਾਰਟੀਆਂ ਦੇ ਖਿਲਾਫ ਤੀਜੀ ਪਾਰਟੀ ਦਾ ਉਭਾਰ ਹੋਇਆ ਸੀਗਾ, ਉਸ ਹਵਾ ਵਿੱਚ ਮੈਨੂੰ ਪਾਕ ਪਟਿਆਲੇ ਤੋਂ ਪਾਰਲੀਮੈਂਟ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਤੇ ਪਹਿਲਾ ਮੌਕਾ ਸੀਗਾ ਤੇ ਮੈਂ ਜੋ ਮੇਰੇ ਦਿਲ ਚ ਸੀਗੀਆਂ ਗੱਲਾਂ ਜਿਹੜੀਆਂ ਮੈਂ ਡੇਲੀ ਕਰਦਾ ਸੀਗਾ ਤੇ ਉਹਨਾਂ ਨੂੰ ਮੈਂ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਚਾਹੇ ਉਹ ਸਿੱਖ ਮੈਰਿਜ ਬਿੱਲ ਹੋਵੇ ਜਿਹੜੀ ਸਿੱਖਾਂ ਦੀ ਵਿਲੱਖਣ ਪਛਾਣ ਹੈਗੀ ਹੈ, ਉਹਦੀ ਹਸਤੀ ਹੈਗੀ ਹੈ, ਉਹਦੇ ਵਾਸਤੇ ਇੱਕ ਸਮਰਪਿਤ ਸਿੱਖ ਮੈਰਿਜ ਬਿੱਲ, ਜਿਵੇਂ ਹਿੰਦੂ ਮੈਰਿਜ ਐਕਟ ਹੈ, ਮੁਸਲਿਮ ਪਰਸਨ ਲਾਅ ਹੈਗਾ, ਜਿਹਦੇ ਵਾਸਤੇ ਸਿੱਖ ਜਗਤ ਦਹਾਕਿਆਂ ਤੋਂ ਸੰਘਰਸ਼ ਕਰ ਰਿਹਾ, ਦਹਾਕਿਆਂ ਤੋਂ ਮੰਗ ਰਿਹਾ, ਜਿਹੜਾ ਕਿ ਬਿਲਕੁਲ ਜਾਇਜ਼ ਮੰਗ ਹੈ, ਹੱਕੀ ਮੰਗ ਹੈ, ਸੰਵਿਧਾਨਕ ਮੰਗ ਹੈਗੇ, ਉਹਨੂੰ ਜਿਸ ਤਰ੍ਹਾਂ ਰੌਲਿਆਂ ਕੀਤਾ ਜਾ ਰਿਹਾ, ਔਰ ਸਿੱਖਾਂ ਨੂੰ, ਜੈਨੀਆਂ ਨੂੰ, ਬੋਧੀਆਂ ਨੂੰ ਧਾਰਾ 25B ਦੇ ਤਹਿਤ ਅਧੀਨ ਹਿੰਦੂ ਧਰਮ ਦਾ ਮਤਲਬ ਇੱਕ ਹਿੱਸਾ ਬਣਾਇਆ ਜਾ ਰਿਹਾ, ਜਿਹੜੀ ਉਹਦੀ ਵਿਲੱਖਣ ਹਸਤੀ ਹੈ, ਵਿਲੱਖਣ ਪਛਾਣ ਹੈ, ਉਹਦੀ ਮਾਨਤਾ ਨਹੀਂ ਦਿੱਤੀ ਜਾਂਦੀ ਹੈ, ਤਾਂ ਉਸਦੇ ਬਾਰੇ ਮੈਂ ਸਿੱਖ ਬੁੱਧੀਜੀਵੀਆਂ, ਸਿੱਖ ਚਿੰਤਕਾਂ, ਸਿੱਖ ਦਾਨਸ਼ਵਰਾਂ ਜਾਂ ਜਿਹੜੇ ਸਿੱਖ ਸਕਾਲਰ ਸੀਗੇ, ਧਾਰਮਿਕ ਸਿੱਖ ਜੀਤਾ ਸੀ, ਉਹਨਾਂ ਨਾਲ ਗੱਲਬਾਤ ਕਰਕੇ, ਜਿਹ ਚੋਂ ਗੁਰਤੇਜ ਸਿੰਘ IAS ਉਹਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ, KTS ਤੁਲਸੀ ਵਕੀਲ ਨੇ ਬੜੇ ਸੁਪਰੀਮ ਕੋਰਟ ਦੇ ਦਿੱਲੀ ਚ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਮੈਂ ਸਾਰਿਆਂ ਨਾਲ ਗੱਲਬਾਤ ਕਰਕੇ ਇਹ ਜਿਹੜਾ ਬਿੱਲ ਸੀਗਾ ਸਿੱਖ ਮੈਰਿਜ ਬਿੱਲ, ਇਹ ਆਨੰਦ ਮੈਰਿਜ ਐਕਟ ਨਹੀਂ, ਆਨੰਦ ਮੈਰਿਜ ਐਕਟ ਤਾਂ ਕੁਛ ਵੀ ਨਹੀਂ ਹੈਗਾ, ਉਹ ਤਾਂ ਸਿਰਫ ਰਜਿਸਟ੍ਰੇਸ਼ਨ ਦੀ ਸੁਵਿਧਾ ਹੈਗੀ ਹੈ, ਜਿਹੜੀ ਸਿੱਖਾਂ ਦੀ ਵਿਲੱਖਣ ਹਸਤੀ ਦਾ ਸਵਾਲ ਹੈ, ਜੋ ਕਿਸੇ ਆਜ਼ਾਦ ਮੁਲਕ ਹੋਣਾ ਚਾਹੀਦਾ, ਜੇ ਦੇਖੋ ਜਮਹੂਰੀਅਤ ਇਕੱਲੀ ਇਹ ਨਹੀਂ ਹੁੰਦੀ ਕਿ ਤੁਹਾਨੂੰ 25 ਸਾਲ ਲਈ ਵੋਟ ਪਾਉਣ ਦਾ ਹੱਕ ਹੈ, ਇੱਕ ਸਰਕਾਰ ਲਾ ਜੋ ਦੂਜੀ ਨੂੰ ਲਿਆਉਣ ਦਾ ਹੱਕ ਹੈ, ਜਮਹੂਰੀ ਦਾ ਮਤਲਬ ਇਹ ਹੈਗਾ, ਇਹਦਾ ਮਤਲਬ ਬੜਾ ਘੇਰਾ ਵਸੀਹ ਹੈਗਾ, ਵਿਸ਼ਾਲ ਘੇਰਾ ਹੈਗਾ, ਜਮਹੂਰੀ ਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਮੁਲਕ ਵਿੱਚ ਫਿਰ ਵੀ 2.5-3 ਕਰੋੜ ਸਿੱਖਾਂ ਦੀ ਆਬਾਦੀ, ਤਾਂ ਜੇ ਤੁਹਾਡੇ ਮੁਲਕ 100 ਬੰਦੇ ਦੀ ਵੀ ਜੀਵਨ ਜਾਂਚ ਵੱਖਰੀ ਹੈ, ਜੀਵਨ ਦਾ ਢੰਗ ਵੱਖਰਾ, ਰੀਤ ਰਿਵਾਜ਼ ਵੱਖਰੇ ਹੈ, ਉਹਨਾਂ ਦੀਆਂ ਆਕਾਂਕਸ਼ਾਵਾਂ ਵੱਖਰੀਆਂ ਹੈਗੀਆਂ, ਤਾਂ ਇੰਡੀਅਨ ਯੂਨੀਅਨ ਦਾ ਹੱਕ ਫਰਜ਼ ਬਣਦਾ ਕਿ ਉਹਨਾਂ 100 ਲੋਕਾਂ ਨੂੰ ਵੀ ਉਹੀ ਮਾਹੌਲ ਖੁੱਲੇ ਸਮਾਜ ਚ ਉਡਾਰੀ ਮਾਰਨ ਵਾਸਤੇ ਮੁਹੱਈਆ ਕਰੇ, ਜੋ ਭਾਰਤ ਦੀ ਬਹੁਗਿਣਤੀ ਕੋਲ ਹੈ, ਜੋ ਭਾਰਤ ਦੇ 1,38,00,000 ਲੋਕਾਂ ਕੋਲ ਹੈ, ਸੋ ਜਮਹੂਰੀ ਦਾ ਘੇਰਾ ਬਹੁਤ ਵਸੀਹ ਹੈਗਾ, ਸੋ ਇਹਦੇ ਚ ਤੁਸੀਂ ਦਮ ਘੋਟੂ ਮਾਹੌਲ ਪੈਦਾ ਕਰੋਗੇ, ਜਮਹੂਰੀਅਤ ਹਿੰਦੁਸਤਾਨ ਦੀ ਇੱਕ ਜੋ ਇੱਕ ਗੁਲਦਸਤੇ ਵਾਂਗ ਹੈ, ਜਿਹਦੇ ਚ ਅਲੱਗ ਅਲੱਗ ਕੌਮਾਂ, ਅਲੱਗ ਅਲੱਗ ਧਰਮ, ਅਲੱਗ ਅਲੱਗ ਜਿਹੜੀਆਂ ਅਲੱਗ ਅਲੱਗ ਧਰਮ, ਅਲੱਗ ਅਲੱਗ ਕੌਮਾਂ, ਅਲੱਗ ਅਲੱਗ ਵਿਲੱਖਣਤਾਵਾਂ ਵਿਚਰਦੀਆਂ ਹੈਗੀਆਂ, ਉਹ ਗੁਲਦਸਤੇ ਜੇ ਤੁਸੀਂ ਇੱਕੋ ਰੰਗ ਦੇ ਫੁੱਲ ਭਰੋਗੇ ਤਾਂ ਗੁਲਦਸਤੇ ਖੂਬਸੂਰਤੀ ਖਤਮ ਹੋ ਜਾਊਗੀ, ਜੇ ਹਰ ਇੱਕ ਵਿਲੱਖਣਤਾਵਾਂ ਨੂੰ ਖੁੱਲੇ ਸਮਾਨ ਚ ਮਤਲਬ ਸਾਹ ਲੈਣ ਦਾ ਉਡਾਰੀ ਮਾਰਨ ਦਾ ਮੌਕਾ ਦਿਓਗੇ, ਤਾਂ ਹੀ ਅਸਲ ਮਾਨੇ ਚ ਜਮਹੂਰੀਅਤ ਬਣੂਗੀ, ਤਾਂ ਹੀ ਇਹ ਪਰਿਪੱਕ ਜਮਹੂਰੀਅਤ ਹੋਊਗੀ, ਤਾਂ ਹੀ ਕਹਾਂਗੇ ਅਸੀਂ ਕਿਸੇ ਜਮਹੂਰੀ ਮੁਲਕ ਦੇ ਬਸ਼ਿੰਦੇ ਹੈਗੇ ਹਾਂ, ਜੋ ਇੱਥੇ ਹੋ ਰਿਹਾ ਹੈਗਾ ਕਿ ਜਿਵੇਂ ਅਲੱਗ ਅਲੱਗ ਭਾਸ਼ਾਈ, ਇਲਾਕਾਈ, ਧਾਰਮਿਕ, ਕੌਮੀ, ਨਸਲੀ ਵਿਲੱਖਣਤਾਵਾਂ ਦਾ ਗਲਾ ਘੁੱਟਿਆ ਜਾ ਰਿਹਾ ਹੈਗਾ, ਔਰ ਲਗਾਤਾਰ ਚਾਹੇ ਉਹ ਨੌਰਥ ਈਸਟ ਹੋਵੇ, ਚਾਹੇ ਕਸ਼ਮੀਰ ਹੋਵੇ, ਚਾਹੇ ਪੰਜਾਬ ਹੋਵੇ, ਚਾਹੇ ਉਹ ਦੱਖਣੀ ਸੂਬੇ ਹੋਣ, ਚਾਹੇ ਕਰਨਾਟਕਾ ਹੋਵੇ, ਕੇਰਲ, ਆਪਣਾ ਤਾਮਿਲਨਾਡੂ ਹੋਵੇ, ਜਿਸ ਤਰ੍ਹਾਂ ਕਦੀ ਭਾਸ਼ਾ ਦੇ ਸਵਾਲ ਤੇ, ਕਦੀ ਧਰਮ ਦੇ ਸਵਾਲ ਤੇ, ਕਦੀ ਹੋਰ ਹਿੰਦੂ ਰਾਸ਼ਟਰ ਬਣਾਉਣ ਦੇ ਸਵਾਲ ਤੇ, ਜਿਸ ਤਰ੍ਹਾਂ ਇਹਨਾਂ ਅਲੱਗ ਅਲੱਗ ਖਿੱਤਿਆਂ ਦੀਆਂ ਵਿਲੱਖਣਤਾਵਾਂ ਖਤਮ ਕੀਤੀ ਜਾ ਰਹੀਆਂ, ਜੋ ਭਾਰਤੀ ਸੰਘ ਦਾ ਸੰਕਲਪ ਹੈਗਾ, ਫੈਡਰਲਿਜ਼ਮ ਦਾ, ਯਾਨੀ ਕਿ ਸੰਘੀ ਢਾਂਚਾ ਹੈਗਾ, ਜਿੱਥੇ ਇਹ ਸਾਰੇ ਕੁਛ ਵਖਰੇਵੇਂ ਹੈਗੇ ਹੈ, ਔਰ ਕਹਿੰਦੇ ਹੈ ਕਿ ਯੂਨਿਟੀ ਇਨ ਡਾਇਵਰਸਿਟੀ, ਇਹ ਹੁਣ ਡਾਇਵਰਸਿਟੀ ਨੂੰ ਭੁੱਲ ਗਏ, ਇਕੱਲੀ ਯੂਨਿਟੀ ਤੇ ਏਕਾਤਮਕ ਭਾਰਤ ਬਣਾਉਣ ਜੇ ਕੋਈ ਚੱਲੂਗਾ, ਜਾਂ ਕੋਈ ਏਕਾਤਮਕ ਭਾਰਤ ਸਿਰਜਣ ਦੀ, ਹਿੰਦੂ ਰਾਸ਼ਟਰ ਸਿਰਜਣ ਸਿਰਨ ਵਾਸਤੇ ਤੁਰੂਗਾ, ਤਾਂ ਇਹ ਭਾਰਤ ਦੇ ਵਾਸਤੇ, ਮੁਲਕ ਵਾਸਤੇ ਬੜੀ ਬੜੀ ਨਮੋਸ਼ੀ ਵਾਲੀ ਗੱਲ ਹੈ, ਔਰ ਬੜੀ ਖਤਰਨਾਕ ਗੱਲ ਹੈਗੀ ਹੈ, ਇਹ ਮੁਲਕ ਜਿਹੜਾ ਹੈਗਾ ਇਹ ਬਚੇ ਤਾਂ ਰਹਿ ਸਕਦਾ ਜਿੱਥੇ ਲੱਖ ਲੱਖ ਜੋ ਵਿਲੱਖਣ ਦਾ ਜੋ ਜ਼ਿਕਰ ਕੀਤਾ ਐਂਟੀਟੀਜ਼ ਹੈਗੀਆਂ, ਰਿਲੀਜੀਅਸ, ਕਲਚਰਲ, ਲਿੰਗੁਇਸਟਿਕ, ਉਹਨਾਂ ਨੂੰ ਸਾਰਿਆਂ ਨੂੰ ਹੀ ਖੁੱਲੇ ਸਮਾਜ ਚ ਉਡਾਰੀ ਮਾਰਨ ਦਾ ਮੌਕਾ ਮਿਲੇ, ਤਾਂ ਮਤਲਬ ਇਹ ਆਪਾਂ ਕਹਾਂਗੇ ਆਪਾਂ ਕਿਸੇ ਜਮਹੂਰੀ ਮੁਲਕ ਦੇ ਵਾਸੀ ਹੈਗੇ ਜੀ।
ਜੀ, ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਅਫੀਮ ਦੀ ਖੇਤੀ ਦੇ ਬਾਰੇ,
ਹਾਂ ਅਫੀਮ ਦੀ ਖੇਤੀ, ਤੇ ਜਿਹੜੀ ਅਫੀਮ ਦੀ ਖੇਤੀ ਹੈ ਨਾ ਜੀ, ਇਹ ਮੇਰੀ ਜਿਹੜੀ ਮੈਂ ਜੋ ਪੰਜਾਬ ਦੀ ਦਸ਼ਾ ਸਮੱਸਿਆ ਨੂੰ ਪੜ੍ਹਿਆ ਹੈਗਾ, ਤਾਂ ਇਹ ਜਿਹੜਾ 1985 NDPS ਐਕਟ ਆਇਆ ਹੈਗਾ, ਉਹ ਦੁਨੀਆਂ ਭਰ ਚ ਅੰਡਰ UN ਕਨਵੈਨਸ਼ਨ, ਅਮੈਰੀਕਾ ਦਾ ਖਾਸ ਤੌਰ ਤੇ ਯੂਐਨ ਦਾ ਦੂਜੇ ਨੰਬਰ ਤੇ ਜਾਂ ਉਹਦੇ ਨਾਲ ਸਹਿਯੋਗੀ ਦੇ ਤੌਰ ਤੇ ਇਹ ਦੁਨੀਆਂ ਭਰ ਚ ਇੱਕ ਇਹਨੂੰ ਮੋਰਲ ਮੋਰੈਲਿਟੀ ਦਾ ਕੁਐਸਚਨ ਬਣਾ ਕੇ ਤੇ ਇਹ ਇਹ ਆਇਆ ਤੇ ਦੋ ਮਕਸਦ ਸੀਗੇ, ਦੋ ਪਰਫੈਕਟ ਗੋਲ ਸੀਗੇ। ਇੱਕ ਸੀਗਾ ਕਿ ਦੁਨੀਆਂ ਚੋਂ ਡਰੱਗ ਟ੍ਰੇਡ ਡਰੱਗ ਦਾ ਵਪਾਰ ਹੈ, ਨਸ਼ੇ ਦਾ ਵਪਾਰ ਹੈ ਉਹ ਖਤਮ ਕਰਨਾ, ਦੂਜਾ ਸੀਗਾ ਦੁਨੀਆਂ ਚੋਂ ਨਸ਼ਾ ਵਰਤਣ ਵਾਲੇ ਲੋਕਾਂ ਨੂੰ ਘਟਾਉਣਾ ਜਾਂ ਉਹਨਾਂ ਨੂੰ ਬਹੁਤ ਬਹੁਤ ਘੱਟ ਮਤਲਬ ਲੋਕਾਂ ਨੂੰ ਲਗਾਤਾਰ ਉਹਦੀ ਗਿਣਤੀ ਘਟਾਉਣੀ। ਜਦੋਂ ਅਸੀਂ 30 ਸਾਲ ਬਾਅਦ ਦੇਖੀਏ ਤਾਂ ਇਸ NDPS ਐਕਟ ਨੇ ਨਸ਼ਾ ਨਾ ਸਿਰਫ ਜੋ ਨਤੀਜੇ ਹੈਗੇ ਉਲਟੇ ਕੰਢੇ ਗਲਤ ਘੱਟ ਕੰਢੇ ਬਲਕਿ ਉਲਟੇ ਕੰਢੇ ਹੈਗੇ। ਨਸ਼ਾ ਵਰਤਣ ਵਾਲੀ ਗਿਣਤੀ 10 ਗੁਣਾ ਵੱਧ ਗਈ ਤੇ ਨਸ਼ਾ ਵਪਾਰ ਵੀ 10 ਗੁਣਾ ਵੱਧ ਗਿਆ। ਹਰ ਮੁਲਕ ਚ ਗੈਂਗਵਾਰ ਹੈ, ਚਾਹੇ ਟੋਰੋਂਟੋ ਹੈ, ਚਾਹੇ ਉਹ ਚਾਹੇ ਨਿਊਯਾਰਕ ਹੈ, ਚਾਹੇ ਉਹ ਇੰਡੀਆ ਹੈਗੀ ਹੈ, ਹਰ ਥਾਂ ਨਸ਼ੇ ਦੇ ਨਾਲ ਗੈਂਗਵਾਰ ਤੇ ਨਾਰਕੋ ਟੈਰਿਜ਼ਮ ਤੱਕ ਇਹ ਪੈਸਾ ਵਰਤਿਆ ਜਾਣ ਲੱਗ ਪਿਆ। ਸੋ NDPS ਐਕਟ ਨੇ ਜਾਂ ਦੁਨੀਆਂ ਚ ਹੋਰ ਜਿੰਨੇ ਨਸ਼ਾ ਰੋਕੂ ਕਾਨੂੰਨ ਸੀਗੇ ਜਿਹੜੇ ਬਹੁਤ ਹੀ ਘਾਤਕ ਸਖ਼ਤ ਕਾਨੂੰਨ ਸੀਗੇ, ਪਹਿਲੀ ਵਾਰ 10 ਸਾਲ ਦੀ ਕੈਦ, ਬਾਅਦ ਚ ਓਵਰ ਕੈਦ ਤੇ ਫਾਂਸੀ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਹੈਗਾ ਹੈ, ਉਹ ਐਕਟ ਨੇ ਦੋ ਕੰਮ ਕੀਤੇ ਹੈ। ਇੱਕ ਤਾਂ ਜਿਹੜੇ ਵਿਚਾਰੇ ਮਾੜੇ ਮੋਟੇ ਪੰਜਾਬ ਚ ਫੀਮ ਭੁੱਕੀ ਖਾਣ ਵਾਲੇ ਲੋਕ ਸੀਗੇ, ਇਹਨਾਂ ਨੂੰ ਅਪਰਾਧੀ ਬਣਾ ਦਿੱਤਾ। ਉਹ ਅਪਰਾਧੀ ਹੈ ਹੀ ਨਹੀਂ, ਉਹ ਬਿਮਾਰ ਨੇ, ਉਹ ਡਿਪੈਂਡੈਂਟ ਨੇ, ਉਹਨਾਂ ਨੂੰ ਅਪਰਾਧੀ ਬਣਾ ਦਿੱਤਾ। ਤੇ ਦੂਜਾ ਇਹ ਕਰਤਾ ਕਿ ਇਹ ਜਿਹੜੀ ਹੈ ਜਿਹੜੀ ਮਤਲਬ ਉਹਨਾਂ ਸਜਾਫਤਾ ਬਣਾ ਦਿੱਤਾ ਹੈਗਾ, ਤੇ ਦੂਜਾ ਮਤਲਬ ਉਹਨਾਂ ਨੂੰ ਜਿਹੜਾ ਸੀਗਾ ਜਿਹੜਾ ਇਹ ਨਸ਼ੇ ਬੈਨ ਕਰਕੇ ਇਹਨਾਂ ਤੇ ਪਾਬੰਦੀ ਲਾ ਕੇ ਜਿਹੜੇ ਰਵਾਇਤੀ ਨਸ਼ੇ ਸੀਗੇ ਪੰਜਾਬ ਨਿਸ਼ਚਿਤ ਮਾਤਰਾ ਚ ਸਾਰਾ ਪੰਜਾਬ ਦਾ ਬਹੁਤ ਸਾਰੇ ਲੋਕ ਵਾਢੀਆਂ ਵੇਲੇ ਚੀਰੀ ਵੀ ਖਾ ਲੈਂਦਾ ਸੀ, ਜ਼ਿਮੀਦਾਰ ਵੀ ਖਾ ਲੈਂਦਾ ਸੀਗਾ ਤੇ ਆਪਣਾ ਕਿੱਤਾ ਕਰਦੇ, ਕਮਾਊ ਨਸ਼ੇ ਸੀ ਮਤਲਬ ਸਾਊ ਨਸ਼ੇ ਸੀਗੇ, ਤੇ ਨਾ ਤਾਂ ਖੋਰੂ ਪਾਉਂਦੇ ਸੀਗੇ ਤੇ ਨਾ ਇਹ ਨਸ਼ੇ ਵਰਤਣ ਵਾਲੇ ਲੋਕੀ ਕਦੀ ਮਰਦੇ ਸੀਗੇ, ਬੁੜੇ ਬੈਠੇ 90-90 ਸਾਲ ਦੇ ਫੀਮ ਭੁੱਕੀ ਖਾਣ ਵਾਲੇ ਤੇ ਹੋਰ ਬਹੁਤ ਸਾਰੇ ਲੋਕੀ ਇਹ ਨਸ਼ੇ ਵਰਦੇ ਸੀਗੇ। ਇਹਨਾਂ ਨਸ਼ੇ ਵਰਦੇ ਵਰਦੇ ਪੰਜਾਬ ਨੇ ਹਰਾ ਇਨਕਲਾਬ ਕੀਤਾ ਹੈਗਾ, ਨਾਲ ਦੇ ਮਾਮਲੇ ਮੋਟੇ ਨਾਲ ਦੇ ਮਾਮਲੇ ਹਿੰਦੁਸਤਾਨ ਆਤਮ ਨਿਰਭਰ ਬਣਾਇਆ ਹੈਗਾ ਤੇ ਕੋਈ ਬਿਮਾਰੀਆਂ ਨਹੀਂ ਸੀ ਇਸ ਤਰ੍ਹਾਂ ਹੁੰਦੀਆਂ ਹੈਗੀਆਂ। ਔਰ ਕਦੀ ਨੀ ਸੁਣਿਆ ਸੀ ਕਿ 35 ਸਾਲ ਦਾ ਮੁੰਡਾ ਜਾਂ 22 ਸਾਲ ਦਾ ਮੁੰਡਾ ਇਹ ਟੀਕਾ ਲਾ ਕੇ ਮਰ ਗਿਆ ਜਾਂ ਗੋਲੀਆਂ ਖਾ ਕੇ ਮਰ ਗਿਆ ਜਾਂ ਸਮੈਕ ਲੈ ਕੇ ਮਰ ਗਿਆ ਜਾਂ ਚਿੱਟਾ ਲੈ ਕੇ ਮਰ ਗਿਆ। ਕਦੀ ਪੰਜਾਬ ਮੌਤ ਦਾ ਖੂਹ ਨਹੀਂ ਸੀ ਬਣਿਆ, ਮੌਤ ਦੀ ਚਰਚਾ ਨਸ਼ੇ ਨਾਲ ਜੁੜ ਕੇ ਮੌਤ ਦੀ ਚਰਚਾ ਨਹੀਂ ਸੀ ਹੁੰਦੀ। ਇਹ ਨਸ਼ੇ ਮਾੜੇ ਆਏ ਕਦੋਂ ਹੈਗੇ? ਇਹ ਉਦੋਂ ਆਏ ਜਦੋਂ ਸਰਕਾਰ ਨੇ ਇਹਨਾਂ ਤੇ ਬੈਨ ਲਾ ਦਿੱਤਾ ਤੇ ਵਰਤਣ ਵਾਲੇ ਅਪਰਾਧੀ ਬਣਾ ਦਿੱਤਾ, 32,000 ਦੇ ਕਰੀਬ ਲੋਕਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ ਜਿਹੜੇ ਕਿ ਬਿਲਕੁਲ ਨਹੱਕੇ ਸੀ, ਨਹੱਕਾ ਕੰਮ ਸੀਗਾ। ਹੁਣ ਵੀ ਜਿਹੜੇ ਵੱਡੇ ਵੱਡੇ ਲੋਕ ਨੇ, ਮੈਂ ਤੁਹਾਨੂੰ ਪਟਿਆਲੇ ਦੱਸਦਾ ਕਿ ਇੱਥੇ ਜਿਹੜਾ ਆਯੁਰਵੇਦਿਕ ਹਸਪਤਾਲ ਹੈ ਇਹਦੇ 'ਚੋਂ ਹਰ ਮਹੀਨੇ ਪਹਿਲੀ ਦੀ ਪਹਿਲੀ ਨੂੰ ਉਹਨਾਂ ਨੂੰ ਪਿਓਰ ਫੀਮ ਸਰਕਾਰੀ ਕੋਟ ਚ ਮਿਲਦੀ ਹੈਗੀ ਹੈ। ਵੱਡੇ ਵੱਡੇ ਖਾਨਦਾਨ ਨੇ, ਵੱਡੇ ਵੱਡੇ ਸਿਆਸਤਦਾਨ ਨੇ, ਪਰ ਆਮ ਲੋਕਾਂ ਵਾਸਤੇ ਜਿਹੜੀ ਭੁੱਕੀ ਕਿਸ ਵੇਲੇ 400 ਰੁਪਏ ਕਿਲੋ ਹੁੰਦੀ ਸੀ, ਅੱਜ ਉਹ 5-6 ਹਜ਼ਾਰ ਰੁਪਏ ਕਿਲੋ ਹੈਗੀ ਹੈ। ਜਦੋਂ ਲੋਕਾਂ ਦੇ ਨਸ਼ੇ ਬਾਹਰ ਹੋ ਗਏ, ਬੱਸੋਂ ਬਾਹਰ ਹੋ ਗਏ, ਤਾਂ ਉਹਨਾਂ ਨੇ ਮਜਬੂਰੀ ਬਸ ਜਿਹੜੇ ਘਾਤਕ ਨਸ਼ੇ ਸੀਗੇ, ਮੈਡੀਕਲ ਨਸ਼ੇ, ਸਿੰਥੈਟਿਕ ਨਸ਼ੇ ਸੀਗੇ ਜਾਂ ਬਾਅਦ ਕੈਮੀਕਲ ਨਸ਼ੇ ਆ ਗਏ ਫੈਂਟਾਨਿਲ ਵਰਗੇ, ਉਹਨਾਂ ਨੂੰ ਵਰਤਣਾ ਸ਼ੁਰੂ ਕਰਤਾ। ਪਹਿਲਾਂ ਗੋਲੀਆਂ ਆਈਆਂ, ਫਿਰ ਟੀਕੇ ਆਏ, ਫਿਰ ਸਮੈਕ ਆਈ, ਫਿਰ ਚਿੱਟਾ ਆਇਆ, ਤੇ ਹੌਲੀ ਹੌਲੀ ਸਿਆਸਤਦਾਨਾਂ ਨੂੰ ਵਪਾਰ ਬਣਾ ਲਿਆ, ਕਿਉਂਕਿ ਲੱਖਾਂ ਹਜ਼ਾਰਾਂ ਕਰੋੜ ਦਾ ਵਪਾਰ ਸੀਗਾ, ਪੈਸਾ ਇਨਵੋਲਵ ਸੀਗਾ, ਪੂਰਾ ਮਾਫੀਆ ਬਣ ਗਿਆ। ਦੇਖੋ ਜਿਹੜਾ ਵਰਤਣ ਵਾਲਾ ਹੈਗਾ, ਯੂਜ਼ਰ ਹੈ, ਹੀ ਇਜ਼ ਨੋਟ ਏ ਪ੍ਰਮੋਟਰ ਪੈਸਾ, ਹੀ ਇਜ਼ ਨੋਟ ਏ ਸਪੋਜ਼ ਯੂ ਯੂਜ਼ ਸਮ ਯੂ ਕੰਜ਼ਿਊਮ ਸਮ ਭੁੱਕੀ ਔਰ ਫੀਮ, ਯੂ ਆਰ ਨੋਟ ਏ ਪ੍ਰਮੋਟਰ, ਯੂ ਇੰਜੋਏ ਫਾਰ ਯੂਅਰ ਸੈਲਫ। ਪ੍ਰਮੋਟਰ ਕੌਣ ਹੈ? ਪ੍ਰਮੋਟਰ ਹੈਗਾ ਵਪਾਰੀ, ਪ੍ਰਮੋਟਰ ਹੈਗਾ ਜਿਹੜਾ ਨਸ਼ਾ ਤਸਕਰ ਹੈ, ਪ੍ਰਮੋਟਰ ਹੈਗਾ ਜਿਹਨਾਂ ਕੋਲ ਮਾਫੀਆ ਹੈਗਾ, ਉਹ ਪ੍ਰਮੋਟ ਕਰਦਾ। ਉਹਦਾ ਇੰਟਰਸਟ ਹੈ ਕਿ ਫੀਮ ਭੁੱਕੀ ਵੀ ਤੇ ਬਾਕੀ ਨਸ਼ੇ ਘਰ ਘਰ ਪੁੱਜਣ, ਗਲੀ ਮੁਹੱਲੇ 'ਚ ਪੁੱਜਣ, ਹਰ ਸਕੂਲ ਕਾਲਜ ਯੂਨੀਵਰਸਿਟੀ 'ਚ ਪੁੱਜਣ, ਹਰ ਹੋਸਟਲ 'ਚ ਪੁੱਜਣ। ਸੋ ਉਹਨਾਂ ਨੇ ਜੋ ਪ੍ਰਮੋਟ ਕੀਤਾ ਨਸ਼ਾ, ਜਿਹਦਾ ਲੱਕ ਤੋੜਨਾ ਹੈਗਾ ਤਾਂ ਪੰਜਾਬ ਦੇ ਰਵਾਇਤੀ ਨਸ਼ੇ, ਉਹਨਾਂ ਜਿਵੇਂ ਸ਼ਰਾਬ ਦੇ ਠੇਕੇ, ਹਾਲਾਂਕਿ ਸ਼ਰਾਬ ਵੱਧ ਘਾਤਕ ਹੈਗੀ ਹੈ, ਸ਼ਰਾਬ ਮਤਲਬ ਖੋਰੂ ਨਸ਼ਾ ਹੈਗਾ, ਔਰਤਾਂ ਦੀ ਕੁੱਟਮਾਰ ਹੁੰਦੀ ਹੈ, ਐਕਸੀਡੈਂਟ ਹੁੰਦੇ ਆ, ਹੋਰ ਜਿਹੜਾ ਰੋਡ ਰੇਜ ਇੰਸੀਡੈਂਟਸ ਹੈ ਉਹ ਸ਼ਰਾਬੀ ਕਰਦੇ ਹੈਗੇ ਆ। ਮੈਂ ਨਹੀਂ ਕਹਿੰਦਾ ਸ਼ਰਾਬ ਨਹੀਂ ਕੋਈ ਨਾ ਪੀਵੇ, ਮੈਂ ਉਹ ਵੀ ਨਿੱਜੀ ਮਾਮਲਾ ਹੈਗਾ, ਜੇ ਤਮੀਜ਼ ਨਾਲ ਪੀਤੀ ਜਾਵੇ ਸ਼ਰਾਬ ਕੁਛ ਨਹੀਂ ਕਹਿੰਦੀ ਹੈਗੀ, ਪਰ ਜਿਵੇਂ ਪੰਜਾਬ ਨੇ ਸ਼ਰਾਬ ਪੀਤੀ ਆ, ਜੋ ਸ਼ਰਾਬ ਕੁੱਲ ਕਰ ਸਕਦੀ ਹੈ ਉਹ ਫੀਮ ਭੁੱਕੀ ਬਿਲਕੁਲ ਨਹੀਂ ਕਰਦੀ ਹੈਗੀ। ਇਹ ਫੀਮ ਭੁੱਕੀ ਤਾਂ ਬੰਦਾ ਮਾੜੀ ਜਿਹੀ ਫੀਮ ਭੁੱਕੀ ਲੈ ਕੇ ਜਾਂ ਦੋ ਥੋੜ੍ਹੀ ਜਿਹੀ ਲੈ ਕੇ ਫੀਮ ਭੁੱਕੀ ਚੁਟਕੀ ਲੈ ਕੇ ਉਹ ਤਾਂ ਕਦੰਬਾ ਭਾਲਦਾ, ਕਹੀ ਭਾਲਦਾ, ਮਿਹਨਤ ਕਰਦਾ ਹੈਗਾ। ਸੋ ਇਹ ਮੇਰੀ ਪ੍ਰਪੋਜ਼ਲ ਸੀਗੀ ਕਿ ਜਿਹੜਾ NDPS ਐਕਟ ਹੈਗਾ, ਮੈਂ ਆਫਟਰ ਸਿੱਖ ਮੈਰਿਜ ਬਿੱਲ ਸੈਕੰਡ ਬਿੱਲ ਪੇਸ਼ ਕੀਤਾ ਪਾਰਲੀਮੈਂਟ, ਦੋਨੋਂ ਵੇਲੇ ਬਿੱਲ ਮਨਜ਼ੂਰ ਕੀਤੇ, ਡਿਸਕਸ਼ਨ ਵਾਸਤੇ ਲੱਗਣੇ ਸੀ, ਉਹ ਲੱਗੇ ਨਹੀਂ ਕਿਉਂਕਿ ਮੇਰੀ ਟਰਮ ਖਤਮ ਹੋ ਗਈ ਤੇ ਉਹ ਬਾਈ ਡਰਾਅ ਸਿਸਟਮ ਲੱਗਦੇ ਨੇ। ਸੋ ਉਹ ਉਸ ਬਿੱਲ 'ਚ ਮੈਂ ਕਿਹਾ ਸੀ ਕਿ ਜੇ ਨਸ਼ਿਆਂ ਦੀ ਕੈਟਾਗਰਾਈਜ਼ ਕਰੋ, ਇੱਕ ਘਾਤਕ ਨਸ਼ੇ ਹੈ, ਇੱਕ ਗੈਰ ਘਾਤਕ ਨਸ਼ੇ ਹੈ, ਘਾਤਕ ਨਸ਼ਿਆਂ ਬਾਰੇ ਪਹੁੰਚ ਹੋਰ ਹੋਵੇ ਤੇ ਗੈਰ ਘਾਤਕ ਬਾਰੇ ਪਹੁੰਚ ਹੋਵੇ। ਜਿਹੜਾ NDPS ਐਕਟ ਹੈਗਾ ਇਹਦਾ ਰਿਜ਼ਲਟ ਦੇਖੋਗੇ 30 ਸਾਲ 'ਚ ਕੀ ਨਿਕਲਿਆ, ਕਿਸੇ ਨੇ ਰਿਵਿਊ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੂੰ ਲੁੱਕ ਬੈਕ ਨਹੀਂ ਕੀਤਾ, ਉਹਨੂੰ ਉਹਦੇ ਐਨਾਲਾਈਜ਼ ਨਹੀਂ ਕੀਤਾ ਕਿ ਇਹਦਾ ਆਊਟਕਮ ਕੀ ਨਿਕਲਿਆ। ਆਊਟਕਮ ਇਹ ਨਿਕਲਿਆ ਕਿ ਇੰਡੀਆ 'ਚ ਨਸ਼ੇ ਦੀ ਗਿਣਤੀ ਵੀ ਨਸ਼ੇ ਜਿਹੜੀ ਗਿਣਤੀ ਦਸ ਗੁਣਾ ਵੱਧ ਗਈ ਹੈ, ਔਰ ਨਸ਼ਾ ਤਸਕਰੀ ਵੀ ਹੈਗੀ ਹੈ ਉਹ ਮਾਫੀਆ ਨੇ ਰੂਪ ਧਾਰਨ ਕਰ ਲਿਆ ਹੈਗਾ। ਸੋ ਉਹਨੂੰ ਉਹਦਾ ਲੱਕ ਤੋੜਨ ਵਾਸਤੇ ਇਹ ਲਾਜ਼ਮ ਸੀਗਾ ਕਿ ਇਹ ਦੋਨੋਂ ਰਵਾਇਤੀ ਨਸ਼ੇ ਪੰਜਾਬ ਦੇ ਤੇ ਕਿਸੇ ਕੁਛ ਖਿੱਤਿਆਂ 'ਚ ਭੰਗ ਵਰਗੇ ਨਸ਼ੇ ਜਿਹੜੇ ਕਿ ਫਿਰ ਬੋਡੀ ਨੂੰ ਮਾੜੀ ਮੋਟੀ ਕਿੱਕ ਦਿੰਦੇ, ਮਾੜੇ ਹਲਾਰਾ ਦਿੰਦੇ ਆ, ਔਰ ਲੋਕੀ ਆਮ ਭਰਦੇ ਹੈਗੇ, ਔਰ ਉਹ ਘਾਤਕ ਨਹੀਂ ਹੈਗੇ, ਉਹਨਾਂ ਨੂੰ ਪੰਜਾਬ 'ਚ ਬਕਾਇਦਾ ਠੇਕੇ ਖੋਲੇ ਜਾਣ, ਔਰ ਜਦ ਤੱਕ ਉਹ ਤੋਂ ਬਾਅਦ ਫਿਰ ਕਮੇਟੀਆਂ ਬਣਾ ਕੇ ਸਮਾਜਿਕ ਕਾਰਜਕਰਤਾ ਹੋਣ, ਧਾਰਮਿਕ ਲੀਡਰ ਹੋਣ, ਹੋਰ ਮਤਲਬ ਜਥੇਬੰਦੀਆਂ ਹੋਣ, ਸੋਸ਼ਲ ਆਰਗਨਾਈਜੇਸ਼ਨ, ਉਹਨਾਂ ਲੋਕਾਂ ਨੂੰ ਟੀਚ ਕਰਕੇ ਸਿੱਖਿਆ ਦੇ ਕੇ ਹੌਲੀ ਹੌਲੀ ਇਹਨਾਂ ਤੋਂ ਵੀ ਫੀਸ ਉਤਾਰਿਆ ਜਾ ਸਕਦਾ। ਪਰ ਜੇ ਚਿੱਟੇ ਦਾ ਸਮੈਕ ਦਾ ਜਾਂ ਹੀਰੋਇਨ ਦਾ ਜਾਂ ਗੋਲੀਆਂ ਨਸ਼ਿਆਂ ਟੀਕਿਆਂ ਦਾ ਜੇ ਕੋੜ ਵੱਢਣਾ ਹੈਗਾ ਤਾਂ ਪੰਜਾਬ ਨੂੰ ਇੱਕ ਵਾਰ ਫਿਰ ਉਹਨਾਂ ਦੀ ਰਵਾਇਤੀ ਨਸ਼ਿਆਂ ਬਾਰੇ ਜਿਹੜੀ ਪਹੁੰਚ ਹੈ ਉਹ ਬਦਲਣੀ ਚਾਹੀਦੀ ਹੈ, ਅਤੇ ਉਹ ਕਾਨੂੰਨ ਤਰਮੀਮ ਕਰਨੀ ਚਾਹੀਦੀ ਹੈ। ਜਿਹੜੀ ਦੂਜੀ ਖੇਤੀ ਵਾਲੀ ਐਕਸਟੈਂਸ਼ਨ ਹੈ ਉਹ ਪੰਜਾਬ ਦੇ ਕਿਸਾਨਾਂ ਨੇ ਬੱਚਿਆਂ ਨੇ ਆਪਣੇ ਆਪ ਨੂੰ ਵਧਾ ਲਿਆ ਹੈਗਾ। ਹਾਲਾਂਕਿ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਖੇਤੀ ਹੁੰਦੀ ਹੈ, ਪਟੇ ਜਾਰੀ ਹੁੰਦੇ ਆ, ਬਕਾਇਦਾ ਉਹ ਦੋ ਪਲਾਂਟ ਨੇ ਜਿਹੜੇ ਫੀਮ ਨੂੰ ਪ੍ਰੋਸੈਸ ਕਰਕੇ ਦੁਨੀਆ ਭੇਜਦੇ ਨੇ, ਕੋਈ ਕਿਸਾਨ ਨੂੰ ਕੁਛ ਖੁਸ਼ਹਾਲੀ ਵੀ ਮਿਲਦੀ ਹੈ, ਪਰ ਉੱਥੇ ਕੁੱਲ ਮਿਲਾ ਕੇ ਹੁਣ ਕਿਸਾਨ ਔਖੇ ਨੇ, ਕਿਉਂਕਿ ਜਿੰਨੀਆਂ ਜਿੰਨੀਆਂ ਸਖਤਾਈਆਂ ਹੈਗੀਆਂ ਇਸ ਮਾਮਲੇ 'ਚ, ਜਿੰਨੀ ਸਰਕਾਰ ਡੰਡਾ ਚਲਾਉਂਦੀ ਹੈ, ਜੋ ਐਕਸਾਈਜ਼ ਮਹਿਕਮਾ ਡੰਡਾ ਚਲਾਉਂਦਾ ਹੈਗਾ, ਉਹਦੇ 'ਚ ਲੋਕੀ ਤੰਗ ਵੀ ਨੇ, ਪੱਟੇ ਛੱਡ ਵੀ ਰਹੇ ਨੇ, ਨਵੇਂ ਬੰਦੇ ਪੱਟੇ ਲੈ ਵੀ ਰਹੇ ਨੇ। ਸੋ ਇਸ ਕਰਕੇ ਉੱਥੇ ਭੰਭੂਸਾ ਦੀ ਹਾਲਤ ਹੈਗੀ ਹੈ। ਮੈਂ ਉਸ ਤੱਕ ਸਟੈਂਡ ਜੇ ਨਹੀਂ ਕਰਦਾ ਹੈਗਾ, ਖੇਤੀ ਆਜ਼ਾਦ ਹੋਣੀ ਚਾਹੀਦੀ, ਪਰ ਘੱਟੋ ਘੱਟ ਨਸ਼ਾ ਸਮੱਸਿਆ ਦੀ ਹੱਲ ਮੇਰਾ ਮਕਸਦ ਸੀਗਾ। ਉਹਦੇ ਵਾਸਤੇ ਪੰਜਾਬ ਵਿੱਚ ਜਿਹੜੇ ਫੀ ਭੁੱਕੀ ਦੇ ਠੇਕੇ ਹੈਗੇ ਆ, ਲੋਕਾਂ ਨੂੰ ਠੀਕ ਪਾ ਤੇ ਸਸਤੇ ਪਾ ਤੇ ਇਹ ਨਸ਼ੇ ਮੁਹੱਈਆ ਕਰਾਵੇ, ਡਾਕਟਰੀ ਸਲਾਹ ਦੇ ਨਾਲ ਡਾਕਟਰ ਪ੍ਰਸਕ੍ਰਾਈਬ ਮਿਲਣਾ ਚਾਹੀਦਾ, ਤਾਂ ਕਿ ਕਾਫੀ ਨਸ਼ੇ ਆ ਨਿਕਲ ਸਕਦਾ। ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਹੜੇ ਕਹਿੰਦੇ ਬਾਈ ਨੂੰ ਸਾਡੇ ਮੁੰਡੇ ਨੂੰ ਫੀ ਭੁੱਕੀ ਲਾ ਦਿਓ, ਆਹ ਚਿੱਟੇ ਤੋਂ ਖਹਿੜਾ ਚੁਣਾਓ, ਕਿਉਂ ਚਿੱਟਿਆਂ ਲੋਕਾਂ ਨੇ ਬੰਦੇ ਮਰਦੇ ਦੇਖੇ, ਬੱਚੇ ਮਰਦੇ ਦੇਖੇ, ਸਮੈਕ ਨਾਲ ਮਰਦੇ, ਹੀਰੋ ਨਾਲ ਮਰਦੇ ਦੇਖੇ, ਰੋਜ਼ ਬੱਚੇ ਮਤਲਬ ਅੱਧੀ ਸੂਈ ਅੰਦਰ ਹੁੰਦੀ, ਅੱਧੀ ਬਾਹਰ ਹੁੰਦੀ, ਬੱਚਾ ਲੁੜਕ ਜਾਂਦਾ ਹੈਗਾ। ਇਹ ਫੀ ਭੁੱਕੀ ਨਾਲ ਨਾ ਕਦੇ ਹੋਇਆ ਸੀ, ਨਾ ਕਦੀ ਦੁਬਾਰਾ ਵੀ ਕਰਨ ਤਾਂ ਨਹੀਂ ਹੋਣਾ ਜੀ।
ਜੀ ਸੋ ਇਸ ਤੋਂ ਅਗਲਾ ਬਹੁਤ ਜਿਹੜਾ ਇੰਪੋਰਟੈਂਟ ਆਪਾਂ ਪੁਆਇੰਟ ਹੈਗਾ ਜੀ, ਉਹ ਆਪਣਾ ਐਜੂਕੇਸ਼ਨ ਸਿਸਟਮ। ਹੁਣ ਆਪਾਂ ਕਿਸੇ ਵੀ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ ਸਾਡਾ ਐਜੂਕੇਸ਼ਨ ਸਿਸਟਮ, ਪਬਲਿਕ ਹੈਲਥ ਮੈਡੀਕਲ ਸਿਸਟਮ, ਤੇ ਤੀਜੀ ਜਿਹੜੀ ਇਕੋਨੋਮੀ ਦੀ ਆਪਾਂ ਗੱਲ ਕਰਦੇ ਹਾਂ, ਤੇ ਤਿੰਨੇ ਜਿਹੜੀਆਂ ਚੀਜ਼ਾਂ ਇਹਨਾਂ ਦਾ ਬਹੁਤ ਮਾੜਾ ਹਾਲ ਹੈ ਜੇ ਆਪਾਂ ਪੰਜਾਬ ਦੀ ਗੱਲ ਕਰੀਏ। ਸੋ ਅੱਜ ਵਿਦਿਅਕ ਅਦਾਰੇ ਜਿਹੜੇ ਹੈਗੇ ਆ, ਚਾਹੇ ਕਾਲਜਸ ਹੈਗੇ ਆ, ਯੂਨੀਵਰਸਿਟੀਜ਼ ਹੈਗੀਆਂ, ਉਹ ਦਿਨ ਬ ਦਿਨ ਬੰਦ ਹੋ ਰਹੀਆਂ, ਕਿਉਂਕਿ ਉਹਨਾਂ ਦੇ ਵਿੱਚ ਪੜ੍ਹਨ ਵਾਲੇ ਬੱਚੇ ਹੀ ਨਹੀਂ ਹੈਗੇ, ਤੇ ਸਾਡਾ ਜਿਹੜਾ ਨੌਜਵਾਨ ਹੈਗਾ ਉਹ ਅਬਰੋਡ ਇੰਟਰਨੈਸ਼ਨਲ ਸਟੱਡੀ ਵਾਸਤੇ ਸਟੂਡੈਂਟ ਵੀਜ਼ੇ ਤੇ ਜਿਹੜਾ ਬੱਚਾ ਹੈਗਾ ਸਾਡਾ, ਸਾਰੇ ਦਾ ਸਾਰਾ ਬਾਹਰ ਜਾ ਰਿਹਾ। ਇਹਦੇ ਨਾਲ ਅਗਰ ਆਪਾਂ ਰਫਲੀ ਗੱਲ ਕਰਦੇ ਹਾਂ ਤਾਂ ਤਕਰੀਬਨ ਇੱਕ ਕੰਟਰੀ ਦੇ ਵਿੱਚ ਹੀ ਤਕਰੀਬਨ 33 ਤੋਂ ਲੈ ਕੇ 35,000 ਕਰੋੜ ਰੁਪਇਆ ਪੰਜਾਬ ਦਾ ਇੱਕ ਸਾਲ ਦਾ ਸਾਡਾ ਜਿਹੜਾ ਪੈਸਾ ਹੈਗਾ ਉਹ ਦੂਜੇ ਕੰਟਰੀਜ਼ ਦੇ ਵਿੱਚ ਜਾਂਦਾ। ਸੋ ਆਪਾਂ ਗੱਲ ਕਰਦੇ ਹਾਂ ਤੇ ਸਾਡਾ ਪੰਜਾਬ ਜਿਹਨੂੰ ਸਿਉਣੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਤੇ ਅੱਜ ਪਹਿਲਾਂ ਤਾਂ ਇਹ ਖਾੜਕੂਵਾਦ ਦੇ ਦੌਰ ਤੋਂ ਮਗਰੋਂ ਕਹਿ ਲਓ ਵੀ ਆਰਥਿਕ ਪੱਖੋਂ ਬਹੁਤ ਜ਼ਿਆਦਾ ਡਾਊਨ ਜਾ ਚੁੱਕਿਆ ਸੀਗਾ, ਆਰਥਿਕ ਵਿਵਸਥਾ ਦੀ ਬਹੁਤ ਮਾੜੀ ਸੀ, ਤੇ ਅੱਜ ਮਾੜੀ ਹੋਣ ਦੇ ਨਾਲ ਨਾਲ ਸਾਡਾ ਇੱਕ ਸਾਲ ਦਾ 1,000 ਕਰੋੜ ਰੁਪਇਆ ਦੂਜੇ ਮੁਲਕਾਂ ਦੇ ਵਿੱਚ, ਤੇ ਉਹਦੇ ਨਾਲ ਸਾਡਾ ਪਲਿਆ ਪਲਾਇਆ ਜਿਹੜਾ ਨੌਜਵਾਨ ਹੈ 18-22 ਸਾਲ ਦਾ ਉਹ ਵੀ ਨਾਲ ਜਾ ਰਿਹਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਮੈਂ ਤੁਹਾਡੇ ਤਿੰਨੇ ਨੁਕਤਿਆਂ ਦੇ ਵਾਰੀ ਵਾਰੀ ਆਉਣਾ ਹੈਗਾ, ਤੇ ਪਹਿਲੇ ਦੋ ਨੁਕਤੇ ਹੈਗੇ ਸਿਹਤ ਤੇ ਵਿਦਿਆ ਦਾ। ਦੇਖੋ ਸਿਹਤ ਤੇ ਵਿਦਿਆ ਰਾਜ ਦੀ ਜ਼ਿੰਮੇਵਾਰੀ, ਰਾਜ ਮੀਨ ਨੋਟ ਰਾਜ ਸਰਕਾਰ, ਰਾਜ ਮੀਨ ਦਾ ਸਟੇਟ, ਸਟੇਟ ਮੀਨ ਦਾ ਸਟੇਟ ਆਫ ਇੰਡੀਆ, ਉਹਦੀ ਜਾਂ ਭਾਰਤੀ ਸੰਘ ਹੈ ਜਾਂ ਪੰਜਾਬ ਦੀ ਜੋ ਉਹਦੀ ਭਾਰਤੀ ਜਿਹਨਾਂ ਹਿੱਸਾ ਹੈਗੀ ਹੈ ਉਹਦੀ ਜ਼ਿੰਮੇਵਾਰੀ ਹੈਗੀ ਹੈ। ਤੇ 50 ਤੋਂ ਬਾਅਦ ਇਹ ਕਦੀ ਇਹ ਮਤਲਬ ਯੂਨੀਵਰਸਲ ਐਜੂਕੇਸ਼ਨ ਦੀ ਗੱਲ ਕਰਦੇ ਆ, ਕਦੀ ਹੈਲਥ ਫਾਰ ਆਲ ਦੀ ਗੱਲ ਕਰਦੇ ਆ, ਹੌਲੀ 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 ਸਟੇਟ ਨੇ ਵਿਦਡਰਾਅ ਕਰਨਾ ਸ਼ੁਰੂ ਕਰ ਦਿੱਤਾ, ਤੇ ਜਿਹੜੀ ਸਰਕਾਰ ਦੇ ਜਿਹੜੇ ਸੰਤ ਸੀਗੇ, ਚਾਹੇ ਉਹ ਲੈਜਿਸਲੇਟਿਵ ਹੈ, ਚਾਹੇ ਬਿਊਰੋਕ੍ਰੇਸੀ ਹੈ, ਚਾਹੇ ਜੁਡੀਸ਼ਰੀ ਹੈ, ਇਹਨਾਂ ਨੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚੋਂ ਕੱਢ ਲਏ। ਜੋ ਅਸੀਂ ਪੜ੍ਹਦੇ ਸੀ 50 late 50 ਜਾਂ ਅਰਲੀ 60 ਵਿੱਚ, ਮੈਂ ਮੈਟ੍ਰਿਕ ਕੀਤੀ ਹੈਗੀ ਹੈ, ਉਸ ਵੇਲੇ SDM ਦਾ ਬੱਚਾ ਵੀ ਤੇ ਪਿੰਡ ਦੇ ਧਨਾੜ ਦਾ ਬੱਚਾ ਵੀ ਤੇ ਸਿਆਸਤਦਾਨ ਬੱਚੇ ਸਾਡੇ ਸਕੂਲਾਂ 'ਚ ਸੀਗੇ, ਇਹ ਸਾਡੇ ਹਸਪਤਾਲਾਂ 'ਚ ਆਉਂਦੇ ਸੀਗੇ, ਸਾਡੀਆਂ ਬੱਸਾਂ ਚੜ੍ਹਦੇ ਸੀਗੇ। ਇਹਨਾਂ ਦਾ ਮਤਲਬ ਲੋਕਾਂ ਨਾਲ ਜੋ ਵਿੱਤ ਸੀਗੀ ਉਹ ਬਿਲਕੁਲ ਨਾ ਮਾਤਰ ਸੀਗੀ। ਕੁਝ ਸਕੂਲ ਸੀਗੇ ਜਿਵੇਂ ਪਟਿਆਲੇ ਜਦਵਿੰਦਰਾ ਸਕੂਲ ਹੈ, ਨਾਭੇ ਪਬਲਿਕ ਸਕੂਲ ਹੈ, ਜਾਂ ਸਨਾਵਰ ਸਕੂਲ ਹੈ, ਜਾਂ ਡੂਨ ਸਕੂਲ ਹੈ, ਗਿਣਵੇਂ ਚੁੰਮੇ ਸਕੂਲ ਸੀ ਹਿੰਦੁਸਤਾਨ 'ਚ, ਗਿਣਵੇਂ ਚੁੰਮੇ ਸਕੂਲ ਸੀ ਪੰਜਾਬ 'ਚ, ਜਿਹਨਾਂ ਅਲੀਟ ਕਲਾਸ ਜਿਹੜੀ ਸੀਗੀ ਰੂਰਲ ਵਿੱਚ ਤੇ ਅਰਬਨ ਵਿੱਚ ਦੀ ਉਹ ਜਾਂਦੀ ਸੀਗੀ। ਬਾਕੀ ਤਕਰੀਬਨ ਜਿਹੜੀ ਪੋਲੀਟੀਕਲ ਕਲਾਸ ਸੀ, ਬਿਊਰੋਕਰੈਟਿਕ ਕਲਾਸ ਸੀ, ਉਹਦੇ ਬੱਚੇ ਸਾਡੇ ਸਕੂਲਾਂ 'ਚ ਹੀ ਪੜ੍ਹਦੇ ਸੀਗੇ। ਹੌਲੀ ਹੌਲੀ ਇਹਨਾਂ ਨੇ ਆਪਣੇ ਸਕੂਲ ਵੱਖਰੇ ਕਰ ਲਏ। ਇਹਨਾਂ ਨੇ ਆਪਣੇ ਹਸਪਤਾਲ ਵੱਖਰੇ ਕਰ ਲਏ, ਇਹਨਾਂ ਨੇ ਆਪਣੇ ਲੋਕਾਂ ਤੋਂ ਜਿਹੜੀ ਸਾਂਝ ਸੀਗੀ ਉਹਨੂੰ ਤਿਲਾਂਜਲੀ ਦੇ ਕੇ ਇੱਕ ਕਲਾਸ ਬਣ ਗਈ ਹੈਗੀ, ਜਿਹਦੇ ਹੁਣ ਸਾਡੇ ਸਕੂਲ ਨਾ ਉਹਨਾਂ ਦੇ ਸਕੂਲ ਸੀਗੇ, ਨਾ ਸਾਡੇ ਹਸਪਤਾਲ ਦੇ ਹਸਪਤਾਲ ਸੀਗੇ, ਉਹਨਾਂ ਦੇ ਸਕੂਲ ਸੀਗੇ ਵੱਖਰੇ, ਉਹਨਾਂ ਦੀ ਵਿੱਦਿਆ ਵੱਖਰੀ ਹੋ ਗਈ, ਉਹਨਾਂ ਦੇ ਹਸਪਤਾਲ ਜੇ ਹੁਣ ਕੈਪਟਨ ਨੇ ਇਲਾਜ ਕਰਾਉਣਾ ਹੋਵੇ ਜਾਂ ਕਿਸੇ ਵਜ਼ੀਰ ਨੇ ਇਲਾਜ ਕਰਾਉਣਾ ਹੋਵੇ ਜਾਂ ਕਿਸੇ ਐਮ ਪੀ ਨੇ ਇਲਾਜ ਕਰਾਉਣਾ ਹੋਵੇ ਜਾਂ ਸੋਨੀਆ ਗਾਂਧੀ ਨੇ ਕਰਾਉਣਾ ਜਾਂ ਬਾਦਲ ਸਾਹਿਬ ਦੇ ਮੈਡਮ ਨੇ ਕਰਾਉਣਾ ਹੋਵੇ ਤਾਂ ਉਹ ਇੱਥੇ ਵੀ ਨਹੀਂ ਤੱਕਦੇ, ਉਹ ਅਮਰੀਕਾ ਜਾਂਦੇ ਸਿੱਧੇ ਉਹ, ਜਾਂ ਉਹ ਫੋਰਟਿਸ ਐਸਕੋਰਟ ਮੈਕਸ ਦੇਵ ਕੀ ਜਾਂ ਮਤਲਬ ਅਪੋਲੋ ਜਾਂਦੇ ਹੈਗੇ ਆ, ਉਹ ਜਨਰਲ ਪਟਿਆਲੇ ਕੋਈ ਨਹੀਂ ਆਉਂਦਾ, ਉਹ ਜਲੰਧਰ ਸਿਵਲ ਹਸਪਤਾਲ ਕੋਈ ਨਹੀਂ ਆਉਂਦਾ, ਇਹਨਾਂ ਨੇ ਟੋਟਲ ਤਲਾਂਜਲੀ ਦੇ ਦਿੱਤੀ, ਉਹ ਚ ਪੈਸਾ ਵੀ ਪਾਉਣਾ ਬੰਦ ਕਰਤਾ, ਉਹਨਾਂ ਦੀ ਵਿਕਾਸ ਵੀ ਨਹੀਂ ਕੀਤਾ, ਪੰਜਾਬ ਚ ਕਿਤੇ ਵੀ ਐਂਜੀਓਗ੍ਰਾਫੀ ਨਹੀਂ ਹੁੰਦੀ, ਸਾਰੇ ਪੰਜਾਬ ਸਰਕਾਰੀ ਹਸਪਤਾਲ ਇਨਕਲੂਡਿੰਗ ਮੈਡੀਕਲ ਕਾਲਜ, ਜਦਕਿ ਬਹੁਤ ਸਾਰੇ ਰਾਜਾਂ ਚ ਜ਼ਿਲ੍ਹਾ ਹਸਪਤਾਲ ਤੇ ਜ਼ਿਲ੍ਹਾ ਹੈੱਡਕੁਆਰਟਰ ਤੇ ਐਂਜੀਓਗ੍ਰਾਫੀ ਹੁੰਦੀ, ਐਂਜੀਓਪਲਾਸਟੀ ਹੁੰਦੀ, ਬਾਈਪਾਸ ਆਪਰੇਸ਼ਨ ਹੁੰਦੇ ਹੈਗੇ ਆ, ਪਟਿਆਲੇ ਇਹਨਾਂ ਨੇ ਫਿਰ ਪੈਸਾ ਡੰਪ ਕਰਨਾ ਬੰਦ ਕਰਤਾ, ਉਹਦੇ ਬਿਲਕੁਲ ਬੇਰੁਖੀ ਅਖਤਿਆਰ ਕਰ ਲਈ, ਕਿਉਂਕਿ ਆਪ ਇਹਨਾਂ ਦੇ ਨਾ ਬੱਚੇ ਸਾਡੇ ਸਕੂਲਾਂ 'ਚ ਪੜ੍ਹਨ, ਨਾ ਇਹ ਸਾਡੇ ਹਸਪਤਾਲ ਇਲਾਜ ਕਰਾਉਣ, ਸੋ ਕਲਾਸ ਵੱਖਰੀ ਹੋ ਗਈ, ਉਸ ਕਲਾਸ ਨੇ ਆਪਣੇ ਵਾਸਤੇ ਸਵਰਗ ਸਿਰਜ ਲਿਆ, ਤੇ ਆਮ ਲੋਕਾਂ ਵਾਸਤੇ ਅਸੀਂ 90-95% ਲੋਕਾਂ ਨੇ ਉਹਨਾਂ ਵਾਸਤੇ ਨਰਕ ਸਿਰਜ ਦਿੱਤਾ, ਹੁਣ ਕਿਸੇ ਬੰਦੇ ਨੇ ਇਲਾਜ ਕਰਾਉਣਾ ਹੋਵੇ ਕੋਲੰਬੀਆ ਏਸ਼ੀਆ ਪਟਿਆਲੇ ਵਿੱਚ ਜਾਂ ਅਮਰ ਹੋਸਪਿਟਲ ਜਾਂ ਫੋਰਟਿਸ ਵਿੱਚ, ਤਾਂ ਜਾਂ ਤਾਂ ਘਰ ਵਿਕਦਾ ਹੈਗਾ ਜਾਂ ਜ਼ਮੀਨ ਦਾ ਟੋਟਾ ਵਿਕਦਾ ਹੈਗਾ, ਉਹ ਇਲਾਜ ਕਰਾ ਹੀ ਨਹੀਂ ਸਕਦਾ, 25-25 ਲੱਖ ਰੁਪਏ ਦੇ ਬਿੱਲ ਹੈਗੇ ਆ, ਜਦੋਂ ਕਿ ਸਰਕਾਰੀ ਹਸਪਤਾਲ ਭਾਂ ਕਰਦੇ ਆ, ਨਾ ਉੱਥੇ ਇਨਵੈਸਟਮੈਂਟ ਕੀਤੀ, ਨਾ ਟੈਕਨੋਲੋਜੀ ਲੈ ਕੇ ਆਉਂਦੀ ਹੈ, ਡਾਕਟਰ ਸਰਕਾਰੀ ਨੌਕਰੀਆਂ ਛੱਡ ਗਏ ਕਿਉਂਕਿ ਉਹਨਾਂ ਦੀ ਜਿਹੜਾ ਅਕੈਡਮਿਕ ਪੋਸਟ ਸੀਗਾ, ਅਕੈਡਮਿਕ ਚੱਸ ਸੀਗਾ, ਉਹ ਪੂਰਾ ਨਹੀਂ ਸੀ ਹੁੰਦਾ, ਬਾਹਰ ਜਾ ਕੇ ਉਹਨੇ ਕਰਜ਼ੇ ਤੇ ਲੈ ਕੇ ਮਸ਼ੀਨਾਂ ਲਾਈਆਂ ਤਾਂ ਕਿ ਆਪਣੀ ਅਕੈਡਮਿਕ ਨੂੰ ਜ਼ਿੰਦਾ ਰੱਖਿਆ ਜਾਵੇ, ਚਲੋ ਇਹ ਆ ਗਿਆ ਸਿਹਤ ਤੇ ਇਹਦਾ ਮੁੱਖ ਕਾਰਨ ਹੈਗਾ ਕਿ ਰੂਲਿੰਗ ਕਲਾਸ, ਨੋਟ ਪਾਰਟੀ ਦਿਸ ਔਰ ਦੈਟ ਪਾਰਟੀ, ਰੂਲਿੰਗ ਕਲਾਸ ਆਪਣੀ ਹਿਸਟੋਰੀਕਲ ਰਿਸਪੋਂਸੀਬਿਲਟੀ ਤੋਂ ਭੱਜ ਗਈ ਹੈਗੀ ਹੈ, ਤੇ ਉਹਨਾਂ ਨੇ ਆਪਣੀ ਸੰਸਥਾਵਾਂ, ਕਿਸ ਵੇਲੇ ਬੱਸਾਂ ਤੇ, ਸ਼ਾਇਦ ਤੁਹਾਡੀ ਉਮਰ ਮੈਨੂੰ ਨਹੀਂ ਪਤਾ, ਡਾਕਟਰ ਸਾਹਿਬ ਦੀ ਉਮਰ ਕਿੰਨੀ ਹੈ, ਸਾਡੀਆਂ ਬੱਸਾਂ ਲਿਖਿਆ ਹੁੰਦਾ ਸੀ 1-2-3 ਸੀਟ MLA ਲਈ, ਸਾਡੀ ਰੋਡ ਵਿੱਚ ਪਿੱਛੇ ਲਿਖਿਆ ਹੁੰਦਾ ਸੀ, ਉਦੋਂ ਸਾਡੀ ਬੱਸਾਂ 'ਚ MLA ਚੜ੍ਹਦੇ ਸੀਗੇ, ਹੁਣ ਜੇ ਤੁਸੀਂ ਦੇਖੋਗੇ ਤਾਂ ਵੱਡੇ ਲੀਡਰ ਹੈਲੀਕਾਪਟਰਾਂ 'ਚ ਜਾਂਦੇ ਆ, ਤੇ ਛੋਟੇ ਵੀ ਹਰ ਇੱਕ ਨੂੰ ਵਧੀਆ ਸ਼ਾਨਦਾਰ ਗੱਡੀ ਹੈਗੀ ਆ, ਹੁਣ ਸਾਡੀਆਂ ਬੱਸਾਂ 'ਚ ਇਹ ਨਹੀਂ ਚੜ੍ਹਦੇ, ਸਾਡੇ ਸਕੂਲਾਂ 'ਚ ਇਹ ਆਉਂਦੇ ਨਹੀਂ, ਸਾਡੇ ਹਸਪਤਾਲਾਂ 'ਚ ਇਲਾਜ ਨਹੀਂ ਕਰਾਉਂਦੇ, ਸੋ ਇਹ ਕਲਾਸ ਆਮ ਲੋਕਾਂ ਤੋਂ ਵੱਖਰੀ ਹੋ ਗਈ ਹੈਗੀ, ਜਿਹਦੀ ਕਿ ਮਤਲਬ ਇੱਕ ਬਾਕੀ ਕਲਾਸ ਬਾਕੀ ਸਾਰੇ ਲੋਕਾਂ ਨੂੰ ਸੰਤਾਪ ਭੋਗਣ ਵਾਸਤੇ ਸਰਾਪੇ ਗਏ ਨੇ, ਸੋ ਇੱਕ ਤਾਂ ਕਾਰਨ ਇਹ ਵੱਡਾ ਕਾਰਨ ਤਾਂ ਇਹੀ ਹੈ ਕਿ ਉਹ ਵਿੱਦਿਆ ਦੀ ਮਾੜੀ ਹਾਲਤ ਹੈ, ਜੋ ਸਿਹਤ ਦੀ ਮਾੜੀ ਹਾਲਤ ਹੈ, ਕਿ ਸਟੇਟ ਨੇ ਆਪਣਾ ਖਹਿੜਾ ਛਡਾ ਲਿਆ, ਜਿਦ ਤੱਕ ਪੰਜਾਬ 'ਚ ਬੇਰੁਜ਼ਗਾਰੀ ਬੱਚਿਆਂ ਦੇ ਪ੍ਰਵਾਸ ਦਾ ਸਵਾਲ ਹੈ, ਚਾਹੇ ਕੈਨੇਡਾ, ਚਾਹੇ ਅਮਰੀਕਾ, ਚਾਹੇ ਨਿਊਜ਼ੀਲੈਂਡ, ਚਾਹੇ ਆਸਟ੍ਰੇਲੀਆ, ਜਿੱਥੇ ਤੁਸੀਂ ਸਭ ਦਿਨਾਂ ਬਾਅਦ ਜਾਣਦੇ ਹੋ, ਉਹਦਾ ਜਿਹੜਾ ਕਾਰਨ ਹੈ ਉਹ ਇਹ ਹੈਗਾ ਕਿ ਪੰਜਾਬ ਜੋ ਰੁਜ਼ਗਾਰ ਪੈਦਾ ਹੋਣਾ ਸੀ, ਪੰਜਾਬ ਜੋ ਇੰਪਲੋਇਮੈਂਟ ਆਉਣੀ ਸੀ, ਜੋ ਕੁਆਲਿਟੀ ਐਜੂਕੇਸ਼ਨ ਆਉਣੀ ਸੀ, ਜੋ ਕੁਆਲਿਟੀ ਹੈਲਥ ਆਉਣੀ ਸੀਗੀ, ਜੋ ਪੰਜਾਬ ਦਾ ਸਟੈਂਡਰਡ ਆਫ ਲਿਵਿੰਗ, ਜਿਹੜਾ ਪੰਜਾਬ ਪਿਛਲੇ ਰੈਵਨਿਊ ਸਰਪਲਸ ਸਟੇਟ ਸੀਗੀ, ਔਰ ਪੰਜਾਬ ਜਿਹੜੀ ਰਿਮਿਟੈਂਸ ਸੀਗੀ ਉਹ ਬਾਹਰੋਂ ਆਉਂਦੀ ਸੀਗੀ, ਅੱਜ ਰਿਵਰਸ ਰਿਮਿਟੈਂਸ ਹੋ ਰਹੀ ਹੈ, ਪੰਜਾਬ ਤੋਂ ਬਾਹਰ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਨੂੰ ਪੈਸਾ ਜਾ ਰਿਹਾ ਹੈਗਾ, ਇਹ ਸਾਰਾ ਕਾਰਨ ਇਹ ਹੈ ਕਿ ਪੰਜਾਬ ਦੇ ਜਿੰਨੇ ਸਰੋਤ ਸੀਗੇ, ਪੰਜਾਬ ਦੇ ਸਾਧਨ ਸੀਗੇ, ਜਿੱਥੋਂ ਜਾ ਕੇ ਖਜ਼ਾਨਾ ਭਰਨਾ ਸੀ, ਤੇ ਉਹ ਖਜ਼ਾਨੇ ਦੇ ਮੂੰਹ ਖੁੱਲ੍ਹੇ ਨਹੀਂ ਸੀਗੇ, ਸੜਕਾਂ ਵੱਲੋਂ ਟੋਲ ਫਰੀ ਸੜਕਾਂ, ਵਧੀਆ ਹਸਪਤਾਲ, ਵਧੀਆ ਸਕੂਲ, ਖਰਬਾਂ ਰੁਪਏ ਦਾ ਜਿਹੜਾ ਨੋਟ, ਜਿਹੜਾ ਖਜ਼ਾਨਾ ਸੀਗਾ ਪਿਛਲੇ 15-20 ਸਾਲ ਤੋਂ, ਉਹਦੇ ਮੂੰਹ ਖਜ਼ਾਨੇ ਵੱਲ ਨਾ ਹੋ ਕੇ ਸਿਆਸਤਦਾਨਾਂ, ਨਿੱਜੀ ਜੇਬਾਂ ਵੱਲ ਜਾਂ ਨਿੱਜੀ ਅੰਪਾਇਰਾਂ ਜਿਹੜੀਆਂ ਉਹਦੀਆਂ ਖੜੀਆਂ ਕੀਤੀਆਂ ਉਹਦੇ ਵੱਲ ਜਾਣੇ ਸ਼ੁਰੂ ਹੋ ਗਏ, ਉਹ ਅਰਬਾਂ ਖਰਬਾਂ ਦੇ ਮਾਲਕ ਬਣ ਗਿਆ, ਮਾੜੇ ਤੋਂ ਮਾੜਾ ਸਿਆਸਤਦਾਨ ਵੀ ਅੱਜ ਕੱਲ੍ਹ 100-100 ਕਰੋੜ ਦਾ ਮਾਲਕ ਹੈ, ਜਿਹੜੇ ਹੋਰ ਵੱਡੇ ਹੋਣ ਤਾਂ ਉਹ ਅੰਤੇ ਨਹੀਂ ਹੈ, ਮਤਲਬ ਉਹ ਤਾਂ ਦੁਨੀਆ ਰਿਚੈਸਟ ਸਿੱਖ ਹੋਣ ਦੀ ਲਾਲਸਾ ਹੈਗੀ ਕਿ ਮੈਂ ਸਭ ਤੋਂ ਅਮੀਰ ਸਿੱਖ ਹੋਵਾਂ ਦੁਨੀਆ ਦਾ, ਉਹਨਾਂ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦੀ, ਮੇਰੇ ਤੋਂ ਵੱਧ ਲੋਕੀ ਜਾਣਦੇ ਹੈਗੇ ਆ, ਉਹਨਾਂ ਨੇ ਚਾਹੇ ਉਹ ਡਰੱਗ ਮਾਫੀਆ, ਚਾਹੇ ਭੂ ਮਾਫੀਆ, ਚਾਹੇ ਖਨਨ ਮਾਫੀਆ, ਜੋ ਰੇਤੀ ਬਜਰੀਆ ਮਾਫੀਆ, ਚਾਹੇ ਨਸ਼ਾ ਮਾਫੀਆ, ਚਾਹੇ ਸ਼ਰਾਬ ਮਾਫੀਆ, ਚਾਹੇ ਟਰਾਂਸਪੋਰਟ ਮਾਫੀਆ, ਚਾਹੇ ਟੇਬਲ ਮਾਫੀਆ, ਜਾਣੀ ਕਿ ਆਪਸੇ ਗਤੀਵਿਧੀ ਦਾ ਹਰ ਖੇਤਰ ਮਾਫੀ ਦੀ ਜਕੜ ਵਿੱਚ ਹੈ, ਔਰ ਦੋ ਵੱਡੇ ਪਲੇਅਰ ਨੇ ਕਾਂਗਰਸੀ ਦੇ ਅਕਾਲੀ, ਜਿਨ੍ਹਾਂ ਨੇ ਬਾਰੀ ਬਾਰੀ 25 ਸਾਲੀ ਬਾਰੀਆਂ ਬੰਨ ਕੇ ਪੰਜਾਬ ਦਾ ਹਰ ਖੇਤਰ ਲੁੱਟਿਆ ਹੈਗਾ, ਜਿੱਥੋਂ ਵੀ ਸਾਧਨ ਸੀਗੇ ਖਜ਼ਾਨਾ ਭਰਨ ਦੇ, ਉਹਨਾਂ ਨੂੰ ਸਾਰਾ ਡਿਵਰਟ ਕਰਕੇ ਆਪਣੇ ਨਿੱਜੀ ਹਿੱਤਾਂ ਵਾਸਤੇ ਵਰਤਿਆ ਹੈਗਾ, ਤੇ ਉਹ ਜਿਹੜਾ ਇਸ ਕਰਕੇ ਦੇ ਪੰਜਾਬ 'ਚੋਂ ਇਹ ਸਾਰਾ ਕੁਛ ਕਰੈਸ਼ ਕਰ ਗਿਆ, ਅੱਜ ਸਾਰਾ ਕੁਛ ਤਹਿਸ ਨਹਿਸ ਹੋ ਗਿਆ, ਤੇ ਜਿਸ ਕਰਕੇ ਪੰਜਾਬੀ ਨੌਜਵਾਨਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਫੇਸ ਨਹੀਂ ਰਿਹਾ, ਕਿ ਉਹਨਾਂ ਦੀ ਇੱਕ ਆਸ ਖਤਮ ਹੋ ਗਈ ਹੈਗੀ ਹੈ, ਉਹਨਾਂ ਨੇ ਆਸਾਂ ਲਾਈਆਂ ਕਿਸੇ ਵੇਲੇ ਪੀਪਲ ਪਾਰਟੀ ਉਹ ਪੰਜਾਬ ਦੇ ਪਿੱਛੇ ਲੱਗ ਕੇ ਮਨਪ੍ਰੀਤ ਬਾਦਲ, ਕਿਸੇ ਵੇਲੇ ਆਸ ਲਾਈ ਉਹਨਾਂ ਨੇ ਰਾਮੂ ਵਾਲੀਆ ਸਾਹਿਬ, ਬਲਵੰਤ ਰਾਮੂ ਵਾਲੇ ਮਗਰ ਲੱਗ ਕੇ, ਲੋਕ ਭਲਾਈ ਪਾਰਟੀ ਮਗਰ ਲੱਗ ਕੇ, ਕਿਸੇ ਵੇਲੇ ਆਸ ਲਾਈ ਆਮ ਆਦਮੀ ਪਾਰਟੀ ਮਗਰ ਲੱਗ ਕੇ, ਇਹ ਬੇੜਾ ਪਾਰ ਕਰੂਗੀ, ਸਾਨੂੰ ਇਹਨਾਂ ਦੋ ਰਵਾਇਤੀ ਲੁਟੇਰੀਆਂ ਪਾਰਟੀਆਂ ਖਹਿੜਾ ਛੁੱਟੂਗਾ, ਪਰ ਲੋਕਾਂ ਦੀ ਆਸਾਂ ਨੂੰ ਬੂਰ ਨਹੀਂ ਪਿਆ, ਜਿਹੜਾ ਹੁਣ ਤੁਸੀਂ ਨੋਟ ਕਰੋਗੇ 3-4 ਸਾਲ ਤੋਂ ਜੋ ਪ੍ਰਵਾਸ ਵਧਿਆ, ਜੋ ਨਸ਼ੇ ਵਧੇ ਹੈਗੇ, ਜੋ ਖੁਦਕਸ਼ੀਆਂ ਵਧੀਆ, ਇਹ ਜਦੋਂ ਪੰਜਾਬ ਵਿਆਸਤਾ ਹੋ ਗਿਆ, ਪੰਜਾਬ ਨੂੰ ਸਾਰੀਆਂ ਆਸਾਂ ਮੁੱਕ ਗਈਆਂ, ਪੰਜਾਬ ਨੂੰ ਲੱਗਿਆ ਕਿ ਕੱਖ ਨਹੀਂ ਬਣਨਾ ਹੈਗਾ, ਉਸ ਤੋਂ ਬਾਅਦ ਤੇ ਗਲੀ ਗਲੀ ਮਹੱਲੇ ਮਹੱਲੇ ਚ ਸਿੱਧੇ ਆਈਲੈਟ ਸੈਂਟਰ ਖੁੱਲੇ ਨੇ, ਤੇ ਪਿਛਲੇ 3 ਸਾਲ ਤੋਂ ਜਦੋਂ ਆਮ ਆਦਮੀ ਪਾਰਟੀ ਕ੍ਰੈਸ਼ ਕੀਤੀ ਹੈ 17 ਦੇ ਇਲੈਕਸ਼ਨ, ਜਿਹੜੀ ਕਿ ਲੋਕਾਂ ਨੂੰ ਇੱਕ ਲਾਸਟ ਹੋਪ ਸੀ ਮੈਂ ਕਹਿ ਸਕਦਾ ਉਦੋਂ ਤੱਕ, ਹੁਣ ਮੈਂ ਨਹੀਂ ਕਹਿੰਦਾ 20 ਨੂੰ 20 ਮਈ ਚ ਕੀ ਹੋਊਗਾ, ਉਹ ਜਦੋਂ ਕ੍ਰੈਸ਼ ਕੀਤੀ ਹੈ ਜਾਂ ਮੁੜ ਕੇ ਫਿਰ ਕਾਂਗਰਸ ਆ ਗਈ ਮੁੜ ਕੇ ਸੱਤਾ ਵਿੱਚ, ਉਸ ਤੋਂ ਲੋਕਾਂ ਨੂੰ ਲੱਗਿਆ ਕਿ ਇਹ ਬਹੁਤ ਮੁਸ਼ਕਿਲ ਕੰਮ ਹੈ, ਇਹ ਨਹੀਂ ਹੋਣਾ ਹੈਗਾ, ਤਿੱਥੋਂ ਇੱਥੋਂ ਪੱਥਰਾ ਵਾਚੋ। ਉਹ 'ਚ ਇਕੱਲਾ ਇਹ ਨਹੀਂ ਕਿ ਵਿੱਦਿਆ, ਮੈਂ ਤੁਹਾਨੂੰ ਸਪਸ਼ਟ ਕਹਿੰਦਾ ਇਕੱਲਾ ਇਹ ਨਹੀਂ ਕਿ ਵਿੱਦਿਆ ਪ੍ਰਾਪਤ ਕਰਨ ਜਾ ਰਿਹਾ ਗਿਆ, ਕਿਸ ਵੇਲੇ ਵਿਆਹ ਜ਼ਰੀਆ ਸੀਗਾ ਵੱਡੀ ਪੱਧਰ ਦੇ ਵਿਆਹ ਹੁੰਦੇ ਸੀਗੇ, ਬਹੁਤ ਗਲਤ ਤਰੀਕੇ ਨਾਲ ਪੰਜਾਬੀ ਨੇ ਵਿਆਹ ਵੀ ਤੁਹਾਨੂੰ ਪਤਾ ਬਹੁਤ ਮਤਲਬ ਰਿਸ਼ਤਾ ਤਾਰ ਤਾਰ ਕਰਕੇ ਵਿਆਹ ਦਾ ਕਾਰਜ ਨਿਭਾ ਕੇ ਬੱਚੇ ਤੋਰੇ ਹੈਗੇ ਆ। ਹੁਣ ਇਹ ਜਿਹੜਾ ਜੰਪਰਵਾਸ ਹੈਗਾ ਇਹ 'ਚ ਵਿੱਦਿਆ ਇੱਕ ਛੋਟਾ ਐਸਪੈਕਟ ਹੈਗਾ, ਵੱਡਾ ਵੱਡਾ ਐਸਪੈਕਟ ਹੈ ਕਿ ਇੱਥੋਂ ਕਹਿੜਾ ਛਲਾ ਕੇ ਬੱਚਿਆਂ ਨੂੰ ਬਾਹਰ ਭੇਜੋ, ਸੇਫਟੀ ਵੀ ਹੈਗੀ ਹੈ, ਡਿਗਨੀਫਾਈਡ ਲਾਈਫ ਵੀ ਹੈਗੀ ਹੈ, ਆਰਥਿਕ ਤੌਰ ਤੇ ਵੀ ਉੱਥੇ ਮਤਲਬ ਵੱਧ ਜ਼ਿੰਦਗੀ ਸਿਖਾਲੀ ਹੈਗੀ ਹੈ, ਤੇ ਉਸ ਕਰਕੇ ਪੜ੍ਹਾਈ ਦਾ ਨਾਂ, ਪੜ੍ਹਾਈ ਤਾਂ ਨਾਂ ਹੈਗਾ, ਪੜ੍ਹਾਈ ਦਾ 90-95% ਲੋਕਾਂ ਨੂੰ ਪੜ੍ਹਾਈ ਸਿਰਫ ਨਾਂ ਦੀ ਗੱਲ ਹੈਗੀ ਹੈ, ਫਿਰ ਮਕਸਦ ਹੈ ਕਿ ਉੱਥੇ ਪੀਆਰਸ਼ਿਪ ਲੈਣੀ ਹੈ, ਉੱਥੇ ਸੈਟਲ ਹੋਣਾ ਤੇ ਬਾਅਦ ਮਾਪਿਆਂ ਨੂੰ ਸੱਦ ਲੈਣਾ ਹੈਗਾ। ਇੱਥੇ ਇਹ ਸਾਰਾ ਪੰਜਾਬ ਜੋ ਤੁਰਿਆ, ਜੋ ਅੱਜ ਪੰਜਾਬ ਦਾ ਰਿਵਰਸ ਰਿਮਿਟੈਂਸ, ਜਿਹੜਾ ਪੰਜਾਬ 'ਚ ਪੈਸਾ ਆਉਂਦਾ ਸੀ ਕਿਸੇ ਵੇਲੇ ਉਹ ਜਾਣਾ ਸ਼ੁਰੂ ਹੋਇਆ, ਇਹਦਾ ਨਤੀਜਾ ਹੈਗਾ, ਪ੍ਰਵਾਸ ਦਾ ਨਤੀਜਾ ਹੈਗਾ, ਔਰ ਅੱਜ ਪੰਜਾਬ ਜਿਸ ਸਾਲ 'ਚੋਂ ਨਿਕਲ ਰਿਹਾ ਹੈਗਾ ਇਹ ਤੁਸੀਂ ਭਲੀ ਭਾਂਤ ਜਾਣਦੇ ਹੋ। ਅੱਜ ਪੰਜਾਬ ਵਿਆਸਾ ਪੰਜਾਬ ਹੈ, ਨਿਰਾਸ਼ ਪੰਜਾਬ ਹੈ, ਉਦਾਸ ਪੰਜਾਬ ਹੈਗਾ, ਇਸ ਪੰਜਾਬ ਦਾ ਪਾਣੀ ਦਲਦਲ ਖੁਦਕਸ਼ੀਆਂ ਕਰ ਰਹੇ ਆ, ਪ੍ਰਵਾਸ ਕਰ ਰਹੇ ਹੈਗੇ ਆ, ਹਰ ਸੈਕਟਰ ਕ੍ਰਾਈਸਿਸ ਚ ਹੈ, ਇੰਡਸਟਰੀ ਤੇ ਲੈ ਕੇ ਐਗਰੀਕਲਚਰ ਤੱਕ, ਵਿਦਿਆ ਤੋਂ ਲੈ ਕੇ ਸਿਹਤ ਤੱਕ, ਟਰਾਂਸਪੋਰਟ ਤੋਂ ਲੈ ਕੇ ਤੁਸੀਂ ਕੋਈ ਸੈਕਟਰ ਨਾ ਲਓ, ਸਭ ਸੰਕਟ ਤੇ। ਔਰ ਕਾਰਨ ਇਹ ਹੈ ਕਿ ਇੱਥੇ ਜੋ ਦੂਰ ਜਿਹੜੀ ਸਰਕਾਰ ਦਾ 2 ਪਾਰਟੀਆਂ ਸੀਗੀਆਂ ਜਿਹਨਾਂ ਨੇ 35-30 ਰਾਜ ਕੀਤਾ, ਹੌਲੀ ਹੌਲੀ ਜੰਗਲ ਨੂੰ ਭੱਜੇ ਨੇ, ਬਾਕੀ ਜਿਸ ਰਾਜ ਦਾ ਖਜ਼ਾਨਾ ਸੀਗਾ ਉਹਦੇ ਮੂੰਹ ਰਾਜ ਦੇ ਕਲਿਆਣ ਵਾਸਤੇ ਵਰਤਣ ਦੀ ਬਜਾਏ ਉਹ ਖਜ਼ਾਨਾ ਉਧਰ ਨਹੀਂ ਤੋਰਿਆ, ਉਹ ਆਪਣੇ ਘਰਾਂ ਵੱਲ ਤੋਰਿਆ ਜੀ।
ਜੀ ਬਿਲਕੁਲ। ਸੋ ਆਪਾਂ ਹੁਣ ਅਖੀਰਲੇ ਪਲਾਂ ਦੇ ਵਿੱਚ ਵੱਧ ਰਹੇ ਹੈਗੇ ਆ, ਗੱਲਾਂ ਤਾਂ ਤੁਹਾਡੇ ਨਾਲ ਕਰਨ ਨੂੰ ਬਹੁਤ ਦਿਲ ਕਰਦਾ ਸੀ, ਪਰ ਟਾਈਮ ਆਪਣੇ ਕੋਲ ਥੋੜਾ ਘੱਟ ਹੈ। ਚਲੋ ਹੁਣ ਜਿਵੇਂ ਆਪਾਂ ਇਹੀ ਗੱਲ ਕਰ ਰਹੇ ਸੀਗੇ ਕਿ ਜਿਹੜੇ ਬੱਚੇ ਹੈਗੇ ਆ ਜਾਂ ਜਿਹੜਾ ਪ੍ਰਵਾਸ ਹੈਗਾ ਉਹਦੇ ਲਈ ਸਾਈਡ ਤੇ ਜਾ ਰਿਹਾ ਹੈਗਾ ਇੱਕ ਬੈਟਰ ਫਿਊਚਰ ਵਾਸਤੇ, ਭਵਿੱਖ ਵਾਸਤੇ, ਜੇ ਹੁਣ ਅਸੀਂ ਮੈਂ ਇਸ ਵੇਲੇ ਆਸਟ੍ਰੇਲੀਆ ਤੋਂ ਗੱਲ ਕਰ ਰਹੇ ਹਾਂ, ਚਾਹੇ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ, ਚਾਹੇ ਅਮੈਰੀਕਾ, ਕੈਨੇਡਾ, ਕਿਸੇ ਕੰਟਰੀ ਦੀ ਗੱਲ ਕਰੀਏ, ਤਾਂ ਮੈਨੂੰ ਲੱਗਦਾ ਹੈ ਨਿੱਜੀ ਤੌਰ ਤੇ ਕਿ ਕੁਦਰਤ ਨੇ, ਪਰਮਾਤਮਾ ਨੇ ਸਭ ਤੋਂ ਵਧੀਆ ਖੂਬਸੂਰਤ ਜੇ ਜਗ੍ਹਾ ਦਿੱਤੀ, ਥਾਂ ਦਿੱਤਾ, ਸਥਾਨ ਦਿੱਤਾ ਤਾਂ ਉਹ ਪੰਜਾਬ, ਜੇ ਵਧੀਆ ਵਾਤਾਵਰਨ ਦਿੱਤਾ ਤਾਂ ਪੰਜਾਬ, ਜੇ ਮਿਹਨਤੀ ਲੋਕ ਦਿੱਤੇ ਤਾਂ ਪੰਜਾਬੀ। ਸੋ ਕੁਦਰਤ ਨੇ, ਪਰਮਾਤਮਾ ਨੇ ਸਾਨੂੰ ਕੋਈ ਘਾਟ ਨਹੀਂ ਛੱਡੀ ਕਿਸੇ ਪੱਖੋਂ, ਚਾਹੇ ਪਾਣੀ ਹੋਣ ਸਾਡੇ ਕੋਲ ਇੰਨੇ ਨੇ ਵਧੀਆ ਅੱਛੇ ਪਾਣੀ ਹੈਗੇ ਆ, ਧਰਤੀ ਤੇ ਆ, ਉੱਪਰ ਹੈਗੇ ਆ, ਚੰਗੀ ਕੁਆਲਿਟੀ ਦੀ ਧਰਤੀ ਹੈ, ਮਿਹਨਤੀ ਲੋਕ ਹੈ, ਸਭ ਕੁਛ ਹੈ, ਪਰ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਅਸੀਂ ਮਾਰ ਖਾਧੀ ਹੈ ਇੱਕ ਮਾੜੀ ਲੀਡਰਸ਼ਿਪ ਤੋਂ, ਜਿਹਦਾ ਅਸੀਂ ਸੰਤਾਪ ਲੰਬੇ ਟਾਈਮ ਤੋਂ ਹੁਣ ਤੱਕ ਭੋਗ ਰਹੇ ਹੈਗੇ ਆ। ਤੇ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਜੀ, ਜਿਹੜੀਆਂ 2 ਰਵਾਇਤੀ ਪਾਰਟੀਆਂ ਚਾਹੇ ਕਾਂਗਰਸੀ ਹੈ ਤੇ ਚਾਹੇ ਅਕਾਲੀ ਹੈ, ਇਹਨਾਂ ਦੀ ਇੱਕ ਮੈਚ ਫਿਕਸਿੰਗ ਚੱਲ ਰਿਹਾ ਹੈਗਾ, ਕਦੇ ਉਹ ਤੇ ਕਦੇ ਉਹ, ਤੇ ਜਦੋਂ ਕਦੇ ਤੀਜੇ ਬਦਲ ਦੀ, ਹਾਂਜੀ, ਆਸ ਆਉਂਦੀ ਹੈ ਤੀਜੇ ਬਦਲ ਦੀ, ਤੇ ਤੀਜਾ ਬਦਲ ਪਾਰਟੀ ਇਲੈਕਸ਼ਨਾਂ ਤੋਂ ਪਹਿਲਾਂ ਹੀ ਜਾਂ ਤਾਂ ਖੇਰੂ ਖੇਰੂ ਹੋ ਜਾਂਦੀ ਹੈ ਤੇ ਜਾਂ ਕਰ ਦਿੱਤੀ ਜਾਂਦੀ ਹੈ, ਤੇ ਲੋਕਾਂ ਨੂੰ ਆਸ ਤਾਂ ਹੁੰਦੀ ਹੈ ਬਟ ਫਿਰ ਆਸ ਲੈ ਜਾਂਦੀ ਹੈ। ਇਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਿ ਵੀ ਇਹ ਕੋਈ ਹਾਲੇ ਦਾ ਨਿਕਲੂਗਾ, ਕਿਉਂਕਿ ਇਹਨਾਂ ਤੋਂ ਤਾਂ ਆਪਾਂ ਆਸ ਰੱਖਣ ਦੀ ਕੋਈ ਜ਼ਰੂਰ ਮੇਰਾ ਖਿਆਲ ਹੁਣ ਲੋੜ ਨਹੀਂ ਹੈਗੀ।
ਦੇਖੀ ਆਸ ਤਾਂ ਬਿਲਕੁਲ ਲੋਕੀ ਹੰਢਾ ਚੁੱਕੇ ਨੇ, ਹੱਡੀ ਹੰਢਾਇਆ ਔਰ ਤਬਾਹੀ ਦੇ ਕੰਢੇ ਪਹੁੰਚ ਗਈ, ਹੋਰ ਆਸ ਕੀ ਹੋਣੀ, ਹੁਣ ਕੀ ਆਸ ਹੋਣੀ ਹੈਗੀ ਹੈ। ਹੁਣ ਤਾਂ ਕੁਐਸਚਨ ਹੈ ਕਿ ਤੀਜੇ ਬਦਲ ਦੀ ਮਤਲਬ ਕੀ ਸੰਭਾਵਨਾਵਾਂ ਹੈਗੀਆਂ ਤੇ ਜਾਂ ਮਤਲਬ ਕਿੰਨੀਆਂ ਕੁ ਸੰਭਾਵਨਾ ਹੈਗੀਆਂ। ਦੇਖੋ ਤੀਜੇ ਬਦਲ ਦੇ ਹਮੇਸ਼ਾ ਪੰਜਾਬ ਸੰਭਾਵਨਾਵਾਂ ਰਹੀਆਂ ਹੈਗੀਆਂ, ਲੋਕਾਂ ਨੇ ਧੁਰਲੀਆਂ ਵੀ ਮਾਰੀਆਂ ਹੈਗੀਆਂ, ਲੋਕ ਭਲਾਈ ਪਾਰਟੀ ਪਲਾਮੂ ਵਾਲੀ ਜਿਹਦੇ ਅੱਗੇ, ਮਨਪ੍ਰੀਤ ਬਾਦਲ ਦੇ ਮਗਰ ਲੱਗ ਕੇ, ਆਮ ਆਦਮੀ ਪਾਰਟੀ ਮਗਰ ਲੱਗ ਕੇ, ਹੁਣ ਵੀ ਲੋਕਾਂ ਨੂੰ ਇਹ ਕਿ ਇਹਦਾ ਖੜਾ ਛੁੱਟੂਗਾ ਤੇ ਜੇ ਲੋਕੀ ਇਕੱਠੇ ਹੋ ਕੇ। ਹੁਣ ਹਾਲਤ ਇਹ ਹੈਗੀ ਹੈ, ਬਤੰਤ ਸਰ ਸਾਫ਼ ਦੱਸਾਂ ਕਿ ਇਕੱਲੀ ਇਕੱਲੀ ਧਿਰ, ਚਾਹੇ ਖਹਿਰਾ ਸਾਹਿਬ ਹੋਣ, ਚਾਹੇ ਅਸੀਂ ਹੋਏ, ਥੋੜੇ ਬਹੁਤੇ ਬੰਦੇ ਹੋਏ, ਚਾਹੇ ਬੈਂਸ ਹੋਣ, ਚਾਹੇ ਸਿੱਧੂ ਹੋਵੇ, ਇਕੱਲਾ ਇਕੱਲਾ ਧਿਰ ਇਹਨਾਂ 2 ਪਾਰਟੀਆਂ ਦੇ ਫਿਕਸ ਵੋਟ ਬੈਂਕ ਹੈ 20% ਦਾ, ਉਹਦੇ ਨਾਲ ਜੋ ਸਮੇਂ ਨਾਲ ਨਾਰੇ ਨੂਰੇ ਮਾਰ ਕੇ ਪੈਸੇ ਨਾਲ ਸ਼ਰਾਬ ਨਾਲ ਹੋਰ ਜੋੜ ਲੈਂਦੇ ਹੈਗੇ, 30-32% ਵੋਟ ਸ਼ੇਅਰ ਲੈ ਕੇ ਸਰਕਾਰ ਬਣਾ ਜਾਂਦੇ ਹੈਗੇ। ਸੋ ਇਕੱਲੀ ਇਕੱਲੀ ਤੇਰਾ ਅੱਜ ਸਾਲ 'ਚ ਨਹੀਂ, ਕਿਉਂਕਿ ਪੋਕਟ ਹੈਗੇ ਇਨਫਲੂਐਂਸ ਦੇ, ਖਹਿਰਾ ਸਾਹਿਬ ਦੀ ਆਪਣੀ ਹੈ, ਮੇਰੀ ਆਪਣੀ ਹੈ, ਬੈਂਸਾਂ ਦੀ ਆਪਣੀ ਲੁਧਿਆਣੇ ਵਿੱਚ ਹੈਗੀ, ਸੋ ਸਿੱਧੂ ਦੀ ਆਪਣੀ ਅੰਮ੍ਰਿਤਸਰ ਜਾਂ ਪੂਰਾ ਪੈਨ ਪੰਜਾਬ ਪ੍ਰੈਜੈਂਸ ਵੀ ਹੈਗੀ ਹੈ, ਮੇਰੀ ਵੀ ਇੱਕ ਤਰ੍ਹਾਂ ਨਾਲ ਥੋੜੀ ਬਹੁਤੀ ਪੈਨ ਪੰਜਾਬ ਪ੍ਰੈਜੈਂਸ ਹੈ, ਖਹਿਰਾ ਸਾਹਿਬ ਦੀ ਪੈਨ ਪੰਜਾਬ ਪ੍ਰੈਜੈਂਸ ਹੈਗੀ ਹੈ, ਇੰਪ੍ਰੈਸ਼ਨ ਦੇ ਤੌਰ ਤੇ ਇਹਨਾਂ ਦੀ ਬੈਂਸਾਂ ਦੀ ਵੀ ਹੈਗੀ ਹੈ, ਬੈਂਸ ਬਰਸ ਦੀ ਵੀ ਹੈਗੀ ਹੈ, ਪਰ ਉਹ ਸਾਰਾ ਕੁਛ ਕੁੱਲ ਮਿਲਾ ਕੇ ਇਕੱਲੇ ਇਕੱਲੀ ਫਿਰ ਇਸ ਗੱਲ ਦੇ ਹਾਲ 'ਚ ਨਹੀਂ ਕਿ ਇਹਨਾਂ 2 ਰਵਾਇਤੀ ਪਾਰਟੀਆਂ ਨੂੰ ਬੈਲੈਂਸ ਬੈਚ ਨੇ ਬੁਰੀ ਤਰ੍ਹਾਂ ਖੁੱਬੀਆਂ ਹੋਈਆਂ ਨੇ, ਉਹਨਾਂ ਹਰਾਇਆ ਜਾਏਗੀ, ਉਹਨਾਂ ਕੋਲ ਪੈਸੇ ਦੀ ਘਾਟ ਨਹੀਂ, ਅਰਬਾਂ ਖਰਬਾਂ ਰੁਪਈਆਂ ਦੇ ਮਾਲਕ ਨੇ, ਇਲੈਕਸ਼ਨ ਦੇ 500-500 ਕਰੋੜ ਖਰਚੇ ਉਹਨਾਂ ਵਾਸਤੇ ਮਤਲਬ ਬਾਏ ਹੱਥ ਦਾ ਖੇਲ ਹੈਗਾ। ਕਿਉਂਕਿ ਬਾਅਦ ਇਹਨਾਂ ਨੇ ਉਨੀ ਬਣਾ ਲੈਣਾ ਹੁੰਦਾ ਹੈਗਾ। ਇਸ ਕਰਕੇ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀਆਂ ਸਾਰੇ ਲੋਕ ਤਿੰਨੇ ਚਾਰੇ ਪਾਰਟੀਆਂ ਹੈਗੀਆਂ ਜਾਂ ਗੱਲਬਾਤ ਚੱਲਦੀ ਪਈ ਹੈਗੀ ਹੈ ਕਿ ਸਾਰੇ ਪਾਰਟੀਆਂ ਆਪਣੇ ਆਪਣੀ ਪਾਰਟੀਆਂ ਭੰਗ ਕਰਕੇ ਇੱਕ ਝੰਡਾ, ਇੱਕ ਡੰਡਾ, ਇੱਕ ਲੀਡਰਸ਼ਿਪ, ਇੱਕ ਪ੍ਰੋਗਰਾਮ ਤੇ ਇੱਕ ਮਤਲਬ ਸਲੋਗਨ ਥੱਲੇ ਉਹ ਇਕੱਠੇ ਹੋਣ ਔਰ ਪੰਜਾਬ ਔਰ ਔਰ ਆਪਣੀ ਜਿੰਨੀ ਵੀ ਕੋਈ ਮਤਲਬ ਜੋ ਸਿਆਸੀ ਆਕਾਂਖਸ਼ਾਵਾਂ ਹੈਗੀਆਂ ਉਹ ਜੋ ਇੱਥੇ ਕੋਈ ਥਾਂ ਨਹੀਂ ਕਿਸੇ ਵਾਸਤੇ ਰਹੀ ਹੋਈ ਹੈ। ਖਹਿਰਾ ਸਾਹਿਬ ਵੀ ਨਾਲ ਗੱਲ ਹੁੰਦੀ ਰਹਿੰਦੀ ਹੈ, ਕੋਈ ਨਹੀਂ ਚਾਹੁੰਦਾ ਕਿ ਮੈਂ ਸੀਐਮ ਬਣਨਾ, ਕੋਈ ਨਹੀਂ ਚਾਹੁੰਦਾ ਕਿ ਮੈਨੂੰ ਬਣਾਓ ਲੀਡਰ ਬਣਾਓ, ਸਿਰਫ ਪੰਜਾਬ ਨੂੰ ਬਚਾਉਣ ਦਾ ਸਵਾਲ ਹੈਗਾ। ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਇਹ ਸਮੁੱਚੀਆਂ ਜੋ ਧਿਰਾਂ ਹੈਗੀਆਂ ਪੰਜਾਬ ਪੱਖੀ ਤਰ੍ਹਾਂ, ਪੰਜਾਬ ਨੀਡ ਤੇ ਪੰਜਾਬ ਸੈਂਟਰਿਕ ਪੋਲੀਟੀਕਲ ਪਾਰਟੀ ਜੋ ਕਿਸੇ ਵੇਲੇ ਅਕਾਲੀ ਦਲ ਹੁੰਦਾ ਸੀਗਾ, ਜੋ ਅਨੰਦਪੁਰ ਦਾ ਮਤਾ ਲੈ ਕੇ ਆਇਆ ਸੀ ਕਿ ਜਿਹੜੀ ਰਾਜਾਂ ਦੇ ਵੱਧ ਅਧਿਕਾਰ ਹੈਗੇ ਆ ਉਹ ਹੋਣੇ ਚਾਹੀਦੇ, ਰਾਜਾਂ ਨੂੰ ਖੁਦ ਵਿਚਾਰੀ ਹੁਣ ਸਾਨੂੰ, ਅਸੀਂ ਆਪਣਾ ਪੰਜਾਬ ਵਧੀਆ ਚਲਾ ਸਕਦੇ ਹਾਂ, ਬਹੁਤ ਵਧੀਆ ਚਲਾ ਸਕਦੇ ਜੀ ਰਲ ਕੇ। ਵੀ ਆਰ ਕੈਪੇਬਲ ਰਨਿੰਗ ਆਫ ਪੰਜਾਬ ਵੈਰੀ ਵੈਲ, ਸਾਡੀ ਲਿਆਕਤ ਹੈਗੀ ਹੈ ਪੰਜਾਬੀਆਂ 'ਚ, ਅਸੀਂ ਕਰ ਸਕਦੇ ਹਾਂ। ਪਰ ਜੋ ਸਾਡੇ 'ਤੇ ਸੈਂਟਰ ਦਾ ਫੰਡਾ ਹੈਗਾ ਹੈ, ਜੋ ਭਾਰਤੀ ਸੰਘ ਨੇ ਜੋ ਸਾਡੀਆਂ ਸਾਰੇ ਟੈਕਸ ਲੈ ਗਏ, ਸਿਰਫ ਸ਼ਰਾਬ 'ਤੇ ਟੈਕਸ 'ਤੇ ਡੀਜ਼ਲ ਟੈਕਸ ਬਚਿਆ ਹੈਗਾ, ਸਾਡੇ ਸਾਰੇ ਪਾਣੀ ਲੈ ਗਿਆ ਲੁੱਟ ਕੇ, ਸੈਂਟਰ 76% ਪਾਣੀ ਲੁੱਟ ਕੇ ਲੈ ਗਿਆ, ਸਾਡੇ ਕੋਲ ਜਿਹੜੀ ਜਿੰਨੀ ਸਾਡੀ ਸਰੋਤ ਸੀਗੇ ਉਹਨਾਂ 'ਤੇ ਕਾਬਜ਼ ਹੋ ਗਿਆ, ਵਿੱਦਿਆ ਲੈ ਗਿਆ ਸੈਂਟਰ 'ਚ, ਸਿਹਤ ਸੈਂਟਰ 'ਚ ਲੈ ਗਿਆ, ਵਿੱਦਿਆ ਲੈ ਗਿਆ ਅੰਡਰ HRD, ਸੈਂਟਰ ਲੈ ਗਿਆ ਅੰਡਰ NRHM, ਅਤੇ ਹੁਣ ਜਿਹੜੀ ਮਾੜਾ ਮੋਟਾ ਮੰਡੀਕਰਨ ਦਾ ਸਾਡਾ ਹੱਕ ਸੀਗਾ ਉਹ ਵੀ ਸੈਂਟਰ ਨੇ ਖੋਲਿਆ, ਵੀ ਮੰਡੀਕਰਨ 'ਤੇ ਵੀ ਕਰੰਟਰ ਕਾਬਜ਼ ਹੋਣ ਨੂੰ ਫਿਰਦਾ ਜਾਂ ਮਾਨੀਆਂ ਨੂੰ ਕਾਬਜ਼ ਕਰਨ ਕਰਾਉਣ ਨੂੰ ਫਿਰਦਾ ਹੈਗਾ। ਸੋ ਜਿਹੜੇ ਪੰਜਾਬ ਸੱਖਣਾ ਹੋ ਗਿਆ ਸਾਰੇ ਹੱਕਾਂ ਤੋਂ, ਅਧਿਕਾਰਾਂ ਤੋਂ ਬਾਕੀ ਸੂਬੇ ਦੇ ਨਾਲ ਨਾਲ, ਇਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ। ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡਾ ਪਾਕਿਸਤਾਨ ਦੋਸਤੀ ਹੋਵੇ, ਸ਼ਾਂਤੀ ਹੋਵੇ, ਵਪਾਰ ਹੋਵੇ, ਅਤੇ ਸਾਨੂੰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਹੈ ਉਸ ਤੱਕ ਪਹੁੰਚ ਮਿਲੇ, ਉੱਥੋਂ ਗਵਾਦਰ ਸੀਪੁਰ 'ਤੇ ਜਾ ਕੇ ਸਾਡੀ ਪਹੁੰਚ ਮਿਡਲ ਈਸਟ ਨੂੰ ਵੀ ਅਤੇ ਸੈਂਟਰਲ ਏਸ਼ੀਆ ਨੂੰ ਵੀ ਮਿਲੇ। ਜਿਹੜਾ ਪੁਰਾਣਾ ਰੂਟ ਸੀ ਬਲਕ ਬਖਾਰੇ, ਜੋ ਸੁੱਖ ਸੱਜੂ ਦੇ ਚੁਆਰੇ ਬਲਕ ਨੂੰ ਬਖਾਰੇ, ਸਾਡਾ ਹੁੰਦਾ ਸੀ ਪੰਜਾਬ ਦਾ, ਸਾਡਾ ਪੂਰਾ ਟ੍ਰੇਡ ਸੀਗਾ ਪੰਜਾਬ ਦਾ, ਟ੍ਰੇਡ ਰੂਟ ਸੀਗਾ ਪੰਜਾਬ ਕੋਲ, ਉਹ ਸਾਡਾ ਖਤਮ ਹੋ ਗਿਆ ਹੈਗਾ। ਅਤੇ ਇਹਨਾਂ ਨੂੰ ਸੈਂਟਰ ਨੂੰ ਭਾਂਦਾ ਹੈਗਾ ਪਾਕਿਸਤਾਨ ਇੱਟ ਖੜਕਾ, ਪੰਜਾਬ ਨੂੰ ਭਾਂਦਾ ਹੈਗਾ ਪਾਕਿਸਤਾਨ ਦੋਸਤੀ, ਅਮਨ ਅਤੇ ਸ਼ਾਂਤੀ। ਸੋ ਇੱਦਾਂ ਦੀ ਕੋਈ ਪਾਰਟੀ ਆਵੇ ਜੇ ਪੰਜਾਬ ਦੀ ਗੱਲ ਕਰੇ, ਪੰਜਾਬ ਨੂੰ ਕੇਂਦਰ 'ਚ ਰੱਖ ਕੇ ਗੱਲ ਕਰੇ, ਨਾ ਕਿ ਕੇਂਦਰੀਵਾਦੀ ਸਿਆਸਤ ਦਾ ਹਿੱਸਾ ਹੋਵੇ, ਚਾਹੇ ਕਾਂਗਰਸ ਚਾਹੇ ਅਕਾਲੀ ਭਾਜਪਾ ਗਠਜੋੜ ਹੈਗਾ, ਇਹਨਾਂ ਦੋਹਾਂ ਤੋਂ ਵੱਖਰੀ ਪੰਜਾਬ ਨੂੰ ਪੰਜਾਬ ਸੈਂਟਰਿਕ ਪਾਰਟੀ ਲੋੜ ਹੈ। ਅੱਜ ਜੋ ਅਕਾਲੀ ਦਲ ਜਿਹੜਾ ਕਿਸੇ ਵੇਲੇ ਖੇਤਰੀ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਸੀ, ਪੰਜਾਬ ਦੇ ਹੱਕਾਂ ਦੀ ਨੁਮਾਇੰਦਗੀ ਕਰਦਾ ਸੀ, ਰਾਜਾਂ ਦੇ ਅਧਿਕਾਰਾਂ ਦੀ, ਘੱਟ ਗਿਣਤੀ ਅਧਿਕਾਰਾਂ ਦੀ ਨੁਮਾਇੰਦਗੀ ਕਰਦਾ ਸੀਗਾ, ਅੱਜ ਜਦੋਂ ਅਕਾਲੀ ਦਲ ਭਾਜਪਾ ਦੀ ਗੋਦੀ 'ਚ ਬੈਠ ਕੇ, ਹਿੰਦੂਵਾਦੀ ਪਾਰਟੀ ਗੋਦੀ 'ਚ ਬੈਠ ਕੇ, ਕੇਂਦਰੀਕ੍ਰਿਤ ਪਾਰਟੀ, ਇੱਕ ਹਿੰਦੂ ਰਾਸ਼ਟਰ ਬਣਾਉਣ ਵਾਲੀ ਪਾਰਟੀ ਗੋਦੀ 'ਚ ਬੈਠ ਗਿਆ, ਤਾਂ ਅੱਜ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈਗੀ, ਜਿਸ ਕਰਕੇ ਆਪ ਵੀ ਖੇਤਰੀ ਪਾਰਟੀ ਹੈ ਨਹੀਂ, ਆਮ ਆਦਮੀ ਪਾਰਟੀ ਵੀ ਖੇਤਰੀ, ਉਹਦਾ ਵੀ ਸੈਂਟਰਲ ਪਾਰਟੀ ਹੈਗੀ ਹੈ। ਜਦੋਂ ਕੇਜਰੀਵਾਲ ਸਾਹਿਬ ਦੁਆਰਾ ਜਿੱਤੇ ਨੇ ਤਾਂ ਉਹਨਾਂ ਇੱਕ ਹੈਲਪਲਾਈਨ ਸ਼ੁਰੂ ਕੀਤੀ ਹੈ ਰਾਸ਼ਟਰ ਨਿਰਮਾਣ। ਮੈਨੂੰ ਲੱਗਦਾ ਕਿ ਸਾਨੂੰ ਪੰਜਾਬ ਨਿਰਮਾਣ ਪਹਿਲਾਂ ਹੈਗਾ, ਕਿਉਂਕਿ ਵੀ ਆਰ ਨੋਟ ਬਿਕੋਜ਼ ਆਫ ਇੰਡੀਆ, ਪੰਜਾਬ ਇਜ਼ ਨੋਟ ਬਿਕੋਜ਼ ਆਫ ਇੰਡੀਆ, ਤਾਮਿਲਨਾਡੂ ਨੋਟ ਬਿਕੋਜ਼ ਆਫ ਇੰਡੀਆ, ਇੰਡੀਆ ਇਜ਼ ਬਿਕੋਜ਼ ਆਫ ਤਾਮਿਲਨਾਡੂ, ਪੰਜਾਬ ਐਂਡ ਬੰਗਾਲ। ਮਤਲਬ ਸੰਘ ਕਰਕੇ ਰਾਜ ਨਹੀਂ ਹੈਗੇ ਹੈ। ਸੋ ਜੇ ਰਾਜ ਮਰ ਗਏ, ਰਾਜ ਨੰਗ ਹੋ ਗਏ, ਤਾਂ ਸੈਂਟਰ ਕਦੀ ਰਹਿ ਹੀ ਬਚੇ ਨਹੀਂ ਸਕਦਾ ਕਦੀ ਵੀ। ਸੋ ਰਾਜਾਂ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ, ਰਾਜਾਂ ਦਾ ਅਧਿਕਾਰ ਮਿਲਣੇ ਬਹੁਤ ਜ਼ਰੂਰੀ ਹੈ, ਸਾਡਾ ਪਾਣੀ ਦਾ ਹੱਕ, ਸਾਡਾ ਪਣ ਬਿਜਲੀ ਪ੍ਰੋਜੈਕਟਾਂ, ਸਾਡਾ ਬਿਜਲੀ ਦੇ ਹੱਕ, ਭਾਖੜਾ ਨੰਗਲ ਪ੍ਰੋਜੈਕਟਾਂ ਦੇ ਹੱਕ, ਜਿਹੜੀ ਸਿੱਧੀ ਰਾਜਸਥਾਨ ਤੇ ਦਿੱਲੀ ਨੂੰ ਜਾ ਰਹੀ ਬਿਜਲੀ ਉਹ ਸਾਡੀ ਬਿਜਲੀ ਹੈ, ਜਿਹੜਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਦੋ ਤਿੰਨਾਂ ਨਹਿਰਾਂ ਨਾਲ, ਗੰਗ ਆਪਣਾ ਜਿਹੜੀ ਦੋ ਫਰੀਦਕੋਟ ਕੋਲ ਹੈਗੀਆਂ ਵੱਡੀਆਂ ਨਹਿਰਾਂ, ਇੱਕ ਇੰਦਰਾ ਕਨਾਲ ਇੱਕ ਦੂਜੀ, ਤੇ ਇੱਕ ਨਹਿਰ ਪਟਿਆਲੇ ਜਿਹੜੀ ਜਾਂਦੀ ਹੈਗੀ ਆਪਣੀ ਜਿਹੜੀ ਹੈਗੀ ਹੈ ਭਾਖੜਾ ਹਾਈਡਲ ਚੈਨਲ, ਨੰਗਲ ਹਾਈਡਲ ਚੈਨਲ, ਜੋ ਜਿਹੜੀ ਭਾਖੜਾ ਨਹਿਰ ਕਹਿੰਦੇ ਜੀ ਨੂੰ, ਜੋ ਸਾਰਾ ਪੰਜਾਬ ਦਾ ਪਾਣੀ ਸਾਨੂੰ ਇੱਕ ਇੱਕ ਟੋਕਾ ਜਾ ਰਿਹਾ, ਉਹ ਪੰਜਾਬ ਦੀ ਮੌਤ ਹੈਗੀ ਹੈ, ਪੰਜਾਬ ਦੀ ਜ਼ਿੰਦਗੀ ਜਾ ਰਹੀ ਹੈਗੀ ਹੈ। ਸੋ ਪੰਜਾਬ 20 ਸਾਲ ਬੰਜਰ ਬਣ ਜਾ ਰਿਹਾ, ਜਿਹੜੀ ਰੀਸੈਂਟ ਸੈਂਟਰ ਅੰਡਰਗਰਾਊਂਡ ਵਾਟਰ ਕਮਿਸ਼ਨ ਦੀ ਰਿਪੋਰਟ ਆਈ, ਜਿਹੜੀ ਕਾਂਗਰਸ ਪੰਨੂ ਨੇ ਕਮੇਟੀ ਨਾਲ ਜਾਰੀ ਕੀਤੀ ਹੈ, ਉਹਦੇ ਮੁਤਾਬਕ ਪੰਜਾਬ 15-20 ਸਾਲ ਤੱਕ ਪੰਜਾਬ ਬੰਜਰ ਬਣ ਜਾਊਗਾ। ਇਹ ਜਿਹੜੇ ਜ਼ਮੀਨ ਆਪਾਂ ਹੁਬਦੇ ਫਿਰਦੇ ਕਿਸਾਨ ਦਾ 50 ਲੱਖ ਦਾ ਕਿੱਲਾ, ਕਿਸੇ ਨੇ 5000 ਰੁਪਏ ਕਿੱਲਾ ਨਹੀਂ ਲੈਣਾ ਹੈਗਾ, ਪੰਜਾਬ ਬਿਲਕੁਲ ਤਬਾਹੀ ਦੇ ਕੰਢੇ ਖੜਾ ਹੈਗਾ। ਸੋ ਅਜਿਹੇ ਮੌਕੇ ਪੰਜਾਬ ਕੇਂਦਰਿਤ ਪਾਰਟੀ ਪੰਜਾਬ ਦੇ ਹੱਕਾਂ ਦੀ ਭੱਜ ਕੇ ਰੱਜ ਕੇ ਨੁਮਾਇੰਦਗੀ ਕਰੇ, ਔਰ ਸੈਂਟਰ ਤੋਂ ਆਪਣੇ ਹੱਕ ਲੈਣ ਵਾਸਤੇ ਤੇ ਪਾਕਿਸਤਾਨ ਵਪਾਰ ਖੋਲਣ ਬਾਰੇ ਇਹ ਮੁੱਦਿਆ ਸੀਰੀਅਸ ਹੋਵੇ। ਉਹਦੇ ਨਾਲ ਜਿਹੜਾ ਆਪਰੇਟਿਵ ਪਾਰਟ ਹੈ ਦੂਜਾ, ਕਿ ਸ਼ਰਾਬ ਕਿਵੇਂ ਵੇਚਣੀ ਹੈ, ਪਾਸਪੋਰਟ ਕਿਵੇਂ ਚਲਾਣੀ ਹੈਗੀ ਹੈ, ਜਾਂ ਨਸ਼ਾ ਕਿਵੇਂ ਖਤਮ ਕਰਨਾ, ਜਾਂ ਮਤਲਬ ਐਕਸਾਈਜ਼ ਕਿਵੇਂ ਕਰਨਾ ਇਕੱਠਾ, ਉਹਦੇ ਸਾਰੇ ਇੱਕ ਪਾਲਿਸੀ, ਉਹ ਅਲੱਗ, ਉਹ ਇੱਕ ਆਪਰੇਟਿਵ ਪਾਰਟ ਹੈਗਾ। ਜਿਹੜਾ ਪ੍ਰਿੰਸੀਪਲ ਪਾਰਟ ਹੈ ਉਹ ਹੈਗਾ ਕਿ ਪੰਜਾਬ ਦੇ ਅਧਿਕਾਰ, ਕੇਂਦਰਾਂ ਸੰਬੰਧਾਂ ਦੇ ਮੁੜ ਕੇ ਮੁੜ ਕੇ ਨਜ਼ਰਸਾਨੀ, ਤੇ ਪਾਕਿਸਤਾਨ ਨਾਲ ਦੋਸਤਾਂ ਨਾਲ ਸੰਬੰਧ, ਇਹਨਾਂ ਗੱਲਾਂ ਤੇ ਮੈਂ ਨਹੀਂ ਕਹਿੰਦਾ ਕੱਲ ਨੂੰ ਪ੍ਰਾਪਤ ਹੋ ਜਾਣਗੇ, ਲੰਬੀ ਲੜਾਈ ਹੈਗੀ ਹੈ, ਬਾਕੀ ਰਾਜਾਂ ਨੂੰ ਵੀ ਨਾਲ ਲੈਣਾ ਪੈਣਾ। ਅਸਲ ਜੋ ਕੇਂਦਰ ਰਾਜ ਸੰਬੰਧ ਹੈ, ਧੁਰ ਬਣ ਚੁੱਕੇ ਭਾਰਤੀ ਸ਼ਾਸਨ ਦਾ, ਆਉਣ ਵਾਲੇ ਸਮੇਂ 'ਚ ਹੋਰ ਉਹਨੂੰ ਪ੍ਰਣਾਈ ਹੋਈ, ਖੇਤਰੀ ਤੁਹਾਨੂੰ ਪ੍ਰਣਾਈ ਹੋਈ ਪੰਜਾਬ ਪੱਖੀ ਲੋਕਾਂ ਦੀ, ਖਹਿਰਾ ਸਾਹਿਬ ਹੋਣ, ਬਹਿਸ ਹੋਣ, ਗਾਂਧੀ ਹੋਵੇ, ਤਾਂ ਮਤਲਬ ਸਿੱਧੂ ਹੋਵੇ, ਜੇ ਪੰਜਾਬ ਦੀ ਗੱਲ ਕਰਨ, ਪੰਜਾਬ ਦੀ ਪਾਰਟੀ ਬਹੁਤ ਜ਼ਰੂਰਤ ਹੈਗੀ ਹੈ। ਇਸ ਵਾਸਤੇ ਕਿਸੇ ਕੋਈ ਹੋਮੇ ਨਹੀਂ ਹੈਗੀ, ਮੈਂ ਸਮਝ ਸਿਫਤ ਪਾਣੀ ਹੁੰਦੀ ਤਾਂ ਅਸਾਂ ਤੁਹਾਨੂੰ ਦੱਸਾਂ ਕਿ ਜਦੋਂ ਲੋਕ ਇਕੱਲਾ ਹੁੰਦਾ ਨਾ ਇਹ ਤਾਂ ਸਿਸਟਮ ਨੇ ਸਾਰਾ ਫੇਲ ਕਰਤਾ ਸਿਆਸਤ ਮੈਂ ਕੱਲ ਕੁੜੀ ਦੀ ਬਦਲੀ ਕਰਾਣੀ ਹੈਗੀ ਹੈ, ਮੈਂ ਕੱਲ ਨੂੰ ਮੁੰਡਾ ਲਵਾਉਣਾ ਹੈਗਾ, ਮੈਂ ਮੇਰਾ ਕੱਲ ਪੁਲਿਸ ਨਾਲ ਜਦ ਤੱਕ ਐਮ ਐਲ ਏ ਟੈਲੀਫੋਨ ਨਾ ਪੁਲਿਸ ਕੀ ਕਰਦੀ ਨਾ ਮੁੰਡੇ ਦੀ ਬਦਲੀ ਹੁੰਦੀ ਹੈ ਖੁੰਡਾ ਨਹੀਂ ਕਰਦਾ, ਫਿਰ ਸਿਆਸੀ ਖੁੰਡਾ ਉਹਨੂੰ ਖੁੰਡਾ ਕੌਣ ਲੱਗਦਾ ਜੋ ਬਦਮਾਸ਼ ਹੈਗਾ ਉਹ ਸਭ ਖੁੰਡਾ ਲੱਗਦਾ, ਬਦਮਾਸ਼ ਕਿੱਥੇ ਹੈ ਉਹ ਇਹਨਾਂ ਪਾਰਟੀ 'ਚ ਬੈਠੇ ਹੈਗੇ। ਸੋ ਇਸ ਕਰਕੇ ਇਹ ਲੋਕਾਂ ਨੂੰ ਆਪਣੀ ਜਿਹੜੀ ਹੈ ਨਾ ਫੌਰੀ ਹਿੱਤ ਫੌਰੀ ਜਿਹੜੀਆਂ ਜਿਹੜੀਆਂ ਆਪਣੀ ਨਿੱਜੀ ਹਿੱਤ ਹੈ ਉਹਨਾਂ ਨੂੰ ਤਲਾਂਜਲੀ ਦੇ ਕੇ ਪੰਜਾਬ ਦੇ ਵਡੇਰੇ ਹਿੱਤਾਂ 'ਚ ਪੈ ਕੇ ਵੋਟ ਕਰਨੀ ਚਾਹੀਦੀ ਹੈ, ਔਰ ਇਸ ਇਹਦੇ ਲਾਲਚ ਵਿੱਚ ਸ਼ਰਾਬ ਦੇ ਲਾਲਚ ਜਿਹੜੀ ਵੋਟ ਹੈਗੀ ਹੈ ਉਹਨਾਂ ਪੰਜਾਬ ਦਾ ਬਹੁਤ ਸੱਤਿਆਨਾਸ਼ ਕਰ ਦਿੱਤਾ, ਲੋਕਾਂ ਨੂੰ ਇੰਨੀ ਰਾਤ ਨੂੰ ਘਾਟਾ ਲਾਉਣੀ ਚਾਹੀਦੀ ਹੈਗੀ।
ਜੀ ਸੋ ਗਾਂਧੀ ਸਾਹਿਬ ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਨੂੰ ਦਿੱਤੇ, ਸੋ ਦਿਲ ਤਾਂ ਬਹੁਤ ਕਰਦਾ ਤੁਹਾਡੇ ਕੋਲ ਨਾਲ ਹੋਰ ਗੱਲਾਂ ਬਾਤਾਂ ਕੀਤੀਆਂ ਜਾਣ, ਬਟ ਸਮਾਂ ਇਜਾਜ਼ਤ ਨਹੀਂ ਦਿੰਦਾ, ਕੋਸ਼ਿਸ਼ ਕਰਾਂਗੇ ਅੱਗੇ ਤੁਹਾਡੇ ਤੋਂ ਸਮਾਂ ਲਵਾਂਗੇ। ਸੋ ਤੁਹਾਡਾ ਹਰਮਨ ਰੇਡੀਓ ਤੇ ਬਹੁਤ ਬਹੁਤ ਧੰਨਵਾਦ ਜੀ, ਤੇ ਪ੍ਰਮਾਤਮਾ ਤੁਹਾਨੂੰ ਵਾਹਿਗੁਰੂ ਅਕਾਲ ਪੁਰਖ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ, ਤੇ ਇੱਕ ਤੁਹਾਨੂੰ ਖੁਸ਼ੀ ਵਾਲੀ ਤੇ ਤੰਦਰੁਸਤੀ ਵਾਲੀ ਤੇ ਚੜ੍ਹਦੀ ਕਲਾ ਵਾਲਾ ਤੁਹਾਨੂੰ ਜੀਵਨ ਦੇਵੇ, ਬਲ ਦੇਵੇ, ਤੁਹਾਨੂੰ ਇਹਨਾਂ ਸੇਵਾ ਕਾਰਜਾਂ ਦੇ ਵਿੱਚ ਸਮੱਤ ਬਲ ਸੇਧ ਦੇਵੇ।
ਬਹੁਤ ਧੰਨਵਾਦ ਜੀ, ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਸਰੋਤਿਆਂ ਜੀ ਨੇ ਬੜੇ ਸਬਰ ਨਾਲ ਮੇਰਾ ਲੰਬਾ ਜੇ ਬੜਾ ਪੈਕਡ ਜਿਹਾ ਲੈਕਚਰ ਸੁਣਿਆ ਹੈਗਾ ਜਾਂ ਪੈਕਡ ਜਿਹੜਾ ਮੇਰੀ ਵਿਚਾਰ ਸੁਣੇ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਸੋ ਇਹ ਸੀ ਡਾਕਟਰ ਧਰਮਵੀਰ ਗਾਂਧੀ ਜੋ ਕਿ ਆਪਣੀ ਜਾਨ ਪਹਿਚਾਣ ਦੇ ਮੁਹਤਾਜ ਨੇ। ਸੋ ਅੱਜ ਸਾਡੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਅਗਲੇ ਸੋਮਵਾਰ ਸਾਡੇ ਦੁਨੀਆ ਭਰ ਦੇ ਸਰੋਤਿਆਂ ਨੂੰ ਲੈ ਕੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਮਿਲਾਂਗੇ। ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਚੜ੍ਹਦੀਆਂ ਕਲਾ ਬਖਸ਼ੇ, ਰੱਬ ਰਾਖਾ।